ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਿਤ ਪ੍ਰਤੀ ਵਾਂਗ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਖਤ ਉੱਪਰ ਸਵਾਏ ਮਨ ਹੋ ਕਰਕੇ ਜੋ ਆਪਾਂ ਨੂੰ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ ਉਸ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੋ ਪਿਆਰੀ ਸਾਧ ਸੰਗਤ ਜੀ ਅਤੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਬੈਠੇ ਗੁਰੂ ਰੋ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਅਰਦਾਸ ਵਿੱਚ ਜਿੱਥੇ ਆਪਾਂ 10 ਗੁਰੂ ਸਾਹਿਬਾਨ ਜੀ ਨੂੰ ਯਾਦ ਕਰਦੇ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸਮੁੱਚੀ ਅਰਦਾਸ ਵਿੱਚ ਉੱਥੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਜਾਨਾਂ ਵਾਰੀਆਂ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਅੱਜ ਉਹਨਾਂ ਮਹਾਨ ਗੁਰਸਿੱਖਾਂ ਸਿਦਕਵਾਨ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਗੁਰੂ ਦੀ ਮੋਹਰ ਕੇਸਾਂ ਨੂੰ ਆਂਚ ਨਾ ਆਉਣ ਦਿੱਤੀ ਪਰ ਖੋਪਰੀ ਲਵਾ ਲਈ ਸ਼ਹਾਦਤ ਪ੍ਰਾਪਤ ਕੀਤੀ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਭਾਈ ਸਾਹਿਬ ਜੀ ਦਾ ਜੋ ਜਨਮ ਨਗਰ ਹੈ ਪਿੰਡ ਪੂਲਾ, ਅਤੇ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਆਪ ਜੀ ਦੇ ਪਿਤਾ ਜੀ ਸਤਿਕਾਰਯੋਗ ਸਰਦਾਰ ਯੋਧ ਸਿੰਘ ਜੀ, ਉਹ ਵੀ ਜੰਗਾਂ ਯੁੱਧਾਂ ਵਿੱਚ ਵੀ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਉਦੋਂ ਆਪ ਜੀ ਦੀ ਉਮਰ ਛੋਟੀ ਸੀ। ਵਿਧਵਾ ਮਾਂ ਨੇ ਆਪ ਜੀ ਦਾ ਪਾਲਣ ਪੋਸ਼ਣ ਕੀਤਾ। ਭਾਈ ਤਾਰੂ ਸਿੰਘ ਜੀ ਦਾ ਇੱਕ ਭੈਣ ਦਾ ਜ਼ਿਕਰ ਮਿਲਦਾ, ਬੀਬੀ ਤਾਰੋ ਜੀ ਕਰਕੇ ਇਤਿਹਾਸ ਵਿੱਚ ਨਾਂ ਆਉਂਦਾ ਜੀ। ਮਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪੰਥ ਸਾਹਿਬ ਜੀ ਨੂੰ ਸਮਰਪਿਤ ਸੀ, ਆਪ ਨਿਤਨੇਮੀ ਸੀ, ਰਹਿਤ ਵਿੱਚ ਪਰਪੱਕ ਸੀ। ਛੋਟੀ ਉਮਰੇ ਮਾਂ ਨੇ ਗੋਦ ਵਿੱਚ ਬਿਠਾ ਕਰਕੇ ਅਤੇ ਗੁਰਬਾਣੀ ਦੀਆਂ ਲੋਰੀਆਂ ਦੇ ਕਰਕੇ ਹੀ ਅੰਦਰ ਗੁਰਮਤ ਦੀ ਗੁੜ੍ਹਤੀ ਪਰਪੱਕ ਕਰ ਦਿੱਤੀ ਸੀ। ਇਸੇ ਕਰਕੇ ਆਪ ਜੀ ਦਾ ਇਹ ਵੀ ਜ਼ਿਕਰ ਮਿਲਦਾ ਵੀ ਆਪ ਜੀ ਕੀਰਤਨ ਬੜਾ ਸੋਹਣਾ ਕਰਦੇ ਸਨ। ਸ਼ਹੀਦ ਭਾਈ ਤਾਰੂ ਸਿੰਘ ਜੀ ਸੁਭਾਅ ਮਿੱਠ ਬੋਲੜਾ। ਇੱਕ ਮਤ ਵਿਦਵਾਨਾਂ ਨੇ, ਭਾਵੇਂ ਕਈਆਂ ਨੇ ਇਤਿਹਾਸ ਲਿਖਿਆ, ਪਰ ਇਹ ਗੱਲ ਇੱਕ ਮਤ ਜ਼ਿਕਰ ਕੀਤੀ ਹੈ ਵੀ ਉਹਨਾਂ ਦਾ ਸੁਭਾਅ ਇੰਨਾ ਮਿਲਾਪੜਾ ਸੀ, ਸਿੱਖਾਂ ਨਾਲ ਤਾਂ ਮਿਲਾਪੜਾ ਹੈ ਹੀ ਸੀ, ਮੁਸਲਮਾਨ ਭਰਾਵਾਂ ਨਾਲ, ਹਿੰਦੂ ਭਰਾਵਾਂ ਨਾਲ ਵੀ ਉਹਨਾਂ ਦਾ ਬੜਾ ਸੁਨੇਹ ਸੀ, ਹਰੇਕ ਨਾਲ ਪਿਆਰ, ਮਿੱਠ ਬੋਲੜਾ ਸੁਭਾਅ। ਸਮਾਂ ਆਪਣੀ ਚਾਲ ਚੱਲਦਾ ਗਿਆ ਜੀ। 25 ਕੁ ਸਾਲ ਦੀ ਉਮਰ ਦਾ ਜ਼ਿਕਰ ਮਿਲਦਾ, ਉਹ ਸਮਾਂ ਕਥਨ ਤੋਂ ਬਾਹਰ ਹੈ ਪੰਥ ਦੇ, ਜਿਹਨੂੰ 18ਵੀਂ ਸਦੀ ਦਾ ਸਮਾਂ ਕਿਹਾ ਜਾਂਦਾ। ਬੜਾ ਵਿਖੜਾ ਸਮਾਂ ਆਇਆ ਜੀ, ਸਿੱਖਾਂ ਦੇ ਸਿਰਾਂ ਦੇ ਮੁੱਲ, ਕੋਈ ਸਿੱਖ ਦਾ ਕਤਲ ਕਰ ਦੇਵੇ, ਘਰ ਘਾਟ ਲੁੱਟ ਲਵੇ, ਜ਼ਮੀਨ ਜਾਇਦਾਦ ਕਾਬਜ਼ ਕਰ ਲਵੇ, ਕੋਈ ਸੁਣਵਾਈ ਨਹੀਂ ਸੀ। ਇਨਾਮ ਦਿੱਤਾ ਜਾਂਦਾ ਸੀ ਵੀ ਤੁਸੀਂ ਸਿੱਖਾਂ ਨੂੰ ਕਤਲ ਕਰੋਗੇ, ਵੱਧ ਤੋਂ ਵੱਧ ਜਿੰਨਾ ਸਿਰ ਲਿਆਓਗੇ ਸਿਰ ਦਾ ਇਨਾਮ, ਜੋ ਪਦਾਰਥ ਇਹਨਾਂ ਦਾ ਲੁੱਟਿਆ ਜਾਂਦਾ ਲੁੱਟ ਲਓ। ਸਮਾਂ ਫਿਰ ਇਵੇਂ ਦਾ ਵਿਖੜਾ, ਸਿੰਘ ਜੰਗਲਾਂ ਵੇਲਿਆਂ ਵਿੱਚ ਲੁੱਕ ਛਿਪ ਕਰਕੇ ਦਿਨ ਕੱਟਣ ਲੱਗ ਪਏ। ਜਦੋਂ ਪੜ੍ਹੀਏ ਨਾ ਕਦੇ ਇਤਿਹਾਸ ਜ਼ਿਕਰ ਮਿਲਦਾ, ਪਹਿਨਣ ਵਾਸਤੇ ਕੱਪੜੇ ਵੀ ਨਹੀਂ ਸਨ ਜੰਗਲਾਂ ਵਿੱਚ, ਜਿਹੜੇ ਸਿੰਘ ਲੁੱਕ ਛਿਪ ਕਰਕੇ ਦਿਨ ਕੱਟੀ ਕਰਦੇ ਸਨ, ਅਤੇ ਜੰਗਲਾਂ ਦੇ ਪੱਤੇ ਹੀ ਖਾ ਲੈਣੇ ਅਤੇ ਵਗਦੇ ਵਹਿਣਾਂ ਦੇ ਵਿੱਚੋਂ ਜਲ ਛਕ ਲੈਣਾ, ਬਸ ਇਹੋ ਹੀ ਜੀਵਨ ਸੀ। ਕੁਝ ਵਿਰਲੇ ਵਿਰਲੇ ਗੁਰਸਿੱਖ ਨਗਰਾਂ ਵਿੱਚ ਰਹਿੰਦੇ ਸਨ, ਉਹਨਾਂ ਨੂੰ ਮਿਲ ਵਰਤਣੀਏ ਦਾ ਨਾਂ ਦਿੱਤਾ ਇਤਿਹਾਸਕਾਰਾਂ ਨੇ। ਉਹ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪੰਥ ਜੀ ਨੂੰ ਸਮਰਪਿਤ ਸਨ। ਜਿਹੜੇ ਸਿੱਖ ਜੰਗਲਾਂ ਵੇਲਿਆਂ ਵਿੱਚ ਰਹਿੰਦੇ ਸਨ ਉਹਨਾਂ ਨਾਲ ਸਨੇਹ ਰੱਖਦੇ ਸਨ, ਪਿਆਰ ਰੱਖਦੇ ਸਨ, ਪਰ ਉੱਪਰੋਂ ਉੱਪਰੋਂ ਉਹ ਹਕੂਮਤ ਨਾਲ ਵੀ ਮਿਲ ਵਰਤਣ ਰੱਖਦੇ ਸਨ, ਉਹਨਾਂ ਨੂੰ ਮਿਲ ਵਰਤਣੀਏ ਸਿੱਖ ਕਿਹਾ ਇਤਿਹਾਸਕਾਰਾਂ ਨੇ। ਪਰ ਇਹ ਬਹੁਤ ਗਿਣਤੀ ਘੱਟ ਸੀ, ਨਗਰਾਂ ਪਿੰਡਾਂ ਸ਼ਹਿਰਾਂ ਵਿੱਚ ਕੋਈ ਵਿਰਲਾ ਵਿਰਲਾ ਹੀ ਸਿੱਖ ਦਿਖਾਈ ਦਿੰਦਾ ਸੀ, ਗਿਣਤੀ ਬਹੁਤ ਘੱਟ ਗਈ ਸੀ ਉਸ ਵੇਲੇ। ਇਤਿਹਾਸਕਾਰਾਂ ਜ਼ਿਕਰ ਕੀਤਾ ਵੀ ਗਿਣਤੀ ਬਹੁਤ ਨਾਮ ਮਾਤਰ ਹੀ ਰਹਿ ਗਈ ਸੀ ਸਿੱਖਾਂ ਦੀ, ਅਤੇ ਉਹ ਵੀ ਜਿਹੜੇ ਜੰਗਲਾਂ ਵੇਲਿਆਂ ਵਿੱਚ ਦਿਨ ਕੱਟੀ ਕਰਦੇ। ਇੱਕ ਦਿਨ, ਕਿਉਂਕਿ ਨਿਤਾ ਪ੍ਰਤੀ ਦੀ ਇਹਨਾਂ ਦੀ ਕਾਰ ਸੀ, ਨਿਤਨੇਮ ਕਰਨਾ, ਸਿਮਰਨ ਕਰਨਾ, ਬੰਦਗੀ ਕਰਨੀ, ਉੱਥੇ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨੀ, ਜੋ ਜ਼ਮੀਨ ਸੀ ਉਸ ਦੇ ਵਿੱਚ ਕਿਰਸਾਨੀ ਕਰਨੀ, ਸ਼ਹੀਦ ਭਾਈ ਤਾਰੂ ਸਿੰਘ ਜੀ ਨੇ। ਇੱਕ ਦਿਨ ਇਹਨਾਂ ਨੂੰ ਰਸਤੇ ਵਿੱਚ ਆਉਂਦਿਆਂ ਕੁਝ ਗੁਰਸਿੱਖ ਮਿਲੇ, ਉਹਨਾਂ ਦੇ ਨਾਲ ਬੈਠਣ ਦਾ ਸੁਭਾਅ ਪ੍ਰਾਪਤ ਹੋਇਆ, ਪਤਾ ਲੱਗਾ। ਬਾਹਰੀ ਹਾਲਾਤ 'ਤੇ ਵੇਖ ਕੇ ਹੀ ਪਤਾ ਲੱਗ ਗਿਆ ਵੀ ਕੱਪੜੇ ਸਰੀਰ 'ਤੇ ਨਹੀਂ ਸਨ, ਕੇਵਲ ਕਸ਼ਹਿਰੇ ਹੀ ਤੇੜ ਸਨ, ਬਾਕੀ ਕੱਪੜੇ ਹੀ ਪਹਿਨਣ ਵਾਸਤੇ ਨਹੀਂ ਸਨ। ਅਤੇ ਕਸ਼ਹਿਰੇ ਵੀ ਜਿਹੜੇ ਸੀ ਉਹ ਬਹੁਤ ਜੀਰਣ ਹੋ ਚੁੱਕਾ ਕੱਪੜਾ ਸੀ। ਪੁੱਛਿਆ ਭਾਈ ਸਾਹਿਬ ਜੀ ਨੇ, ਛਕਦੇ ਕੀ ਹੋ? ਬਸ ਇਸ਼ਾਰਾ ਕੀਤਾ ਜਿਸ ਰੁੱਖ ਥੱਲੇ ਬੈਠੇ ਸਨ ਵੀ ਜਦੋਂ ਭੁੱਖ ਲੱਗਦੀ ਆ ਇਹਦੇ ਪੱਤੇ ਛਕ ਲਈਦੇ ਆ, ਆ ਜਲ ਵਗ ਰਿਹਾ, ਇਹਦਾ ਬੁੱਕ ਭਰ ਕੇ ਛਕ ਲਈਦਾ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰ ਕਰ ਛੱਡੀਦਾ। ਅੱਜ ਤੇ ਨਾ ਜੀ, ਅਸੀਂ ਸੁੱਖਾਂ ਵਿੱਚ ਰਹਿੰਦੇ ਹੋਇਆਂ ਵੀ ਧਰਮ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ। ਬੱਚੇ ਦੀ ਫੀਸ ਕਿਸੇ ਨੇ ਤਾਰ ਦਿੱਤੀ, ਧਰਮ ਛੱਡ ਦਿੱਤਾ। ਥੋੜ੍ਹੀ ਜਿਹੀ ਕਿਸੇ ਨੇ ਸਹੂਲਤ ਦੇ ਦਿੱਤੀ, ਧਰਮ ਛੱਡ ਦਿੱਤਾ। ਥੋੜ੍ਹਾ ਜਿਹਾ ਕਿਸੇ ਨੇ ਝਾਸਾ ਵਿਖਾਇਆ ਤਾਂ ਧਰਮ ਛੱਡ ਦਿੱਤਾ, ਪਰ ਧਰਮ ਦੀ ਪਰਿਭਾਸ਼ਾ ਇਹ ਨਹੀਂ ਸੀ। ਧਰਮ ਦੀ ਪਰਿਭਾਸ਼ਾ ਸੀ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪਰਿਭਾਸ਼ਾ ਸੀ ਵੀ ਇੱਥੇ ਤਾਂ ਸਿਰ ਦੇਣਾ ਪੈਣਾ, ਪਰ ਅਸੀਂ ਸਹੂਲਤਾਂ ਨੂੰ ਧਰਮ ਦਾ ਨਾਂ ਦੇ ਦਿੱਤਾ ਵੀ ਜਿੱਧਰ ਵੱਧ ਸਹੂਲਤਾਂ ਉਹ ਧਰਮ। ਇੰਜ ਨਹੀਂ ਸੀ। ਇਹ ਧਰਮ ਦੀ ਦੁਨੀਆਂ ਤੋਂ ਕੋਹਾਂ ਦੂਰ ਗੱਲਾਂ ਨੇ। ਅਤੇ ਜਿਹੜੇ ਇਸ ਤਰ੍ਹਾਂ ਧਰਮ ਛੱਡ ਕੇ ਚਲੇ ਵੀ ਜਾਂਦੇ ਆ, ਉਹਨਾਂ ਦਾ ਧਰਮ ਵੀ ਕੋਈ ਨਹੀਂ ਹੁੰਦਾ। ਜੇ ਅੱਜ ਵੱਧ ਸਹੂਲਤਾਂ ਮਿਲੀਆਂ, ਕਿਸੇ ਹੋਰ ਧਰਮ ਵੱਲ ਚਲੇ ਗਏ, ਅਤੇ ਜਦੋਂ ਕਿਸੇ ਹੋਰ ਧਰਮ ਨੇ ਹੋਰ ਵੱਧ ਸਹੂਲਤਾਂ ਦਿੱਤੀਆਂ, ਫਿਰ ਹੋਰ ਅਗਾਂਹ ਚਲੇ ਜਾਣਗੇ। ਪਰ ਇਹ ਲੋਕ ਧਰਮੀ ਨਹੀਂ ਹੁੰਦੇ, ਪਦਾਰਥਵਾਦੀ ਹੁੰਦੇ ਨੇ। ਪਰ ਪਦਾਰਥਾਂ ਦੀ ਪ੍ਰਾਪਤੀ, ਸਹੂਲਤਾਂ ਦੀ ਪ੍ਰਾਪਤੀ, ਇਹ ਧਰਮ ਦੀ ਦੁਨੀਆਂ ਦਾ ਰਸਤਾ ਨਹੀਂ, ਇਹ ਇੱਕ ਵੱਖਰਾ ਰਸਤਾ ਜੀ। ਘਰ ਆਏ ਭਾਈ ਸਾਹਿਬ ਜੀ, ਬੜਾ ਮਨ ਨੂੰ ਟੁੰਬਿਆ, ਮਨ ਉਦਾਸ। ਅੱਜ ਮਾਂ ਕਹਿਣ ਲੱਗੀ ਪੁੱਤਰ, ਕਿਉਂਕਿ ਇੱਕ ਮਾਂ ਦਾ ਹਿਰਦਾ ਜੀ, ਬੱਚਾ ਬੋਲੇ ਜਾਂ ਨਾ ਬੋਲੇ, ਜੇ ਖੁਸ਼ੀ ਹੈ ਮਾਂ ਆਪਣੇ ਬੱਚੇ ਦੇ ਚਿਹਰੇ ਤੋਂ ਪੜ੍ਹ ਲੈਂਦੀ ਹੈ। ਜੇ ਉਹਨੂੰ ਕੋਈ ਦੁੱਖ ਤਕਲੀਫ ਹੈ, ਉਹ ਨਾ ਵੀ ਬੋਲੇ ਤਾਂ ਵੀ ਮਾਂ ਚਿਹਰੇ ਤੋਂ ਹੀ ਪੜ੍ਹ ਲੈਂਦੀ ਹੈ। ਕਿਉਂ? ਮਾਂ ਨੇ ਪੇਟ ਵਿੱਚ ਪਾਲਿਆ ਹੁੰਦਾ ਨਾ, ਆਂਦਰਾਂ ਦੀ ਸਾਂਝ ਹੁੰਦੀ ਹੈ। ਇਸ ਕਰਕੇ ਮਾਂ ਨੂੰ ਧੀਆਂ ਪੁੱਤਰਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਖੁਸ਼ੀ ਹੈ ਕਿ ਗਮੀ ਹੈ। ਮਾਂ ਚਿਹਰੇ ਤੋਂ ਹੀ ਆਪਣੇ ਬੱਚਿਆਂ ਦਾ ਚਿਹਰਾ ਪੜ੍ਹ ਕੇ ਮਾਂ ਨੂੰ ਪਤਾ ਲੱਗ ਜਾਂਦਾ ਧੀਆਂ ਪੁੱਤਰ ਖੁਸ਼ੀ ਵਿੱਚ ਹੈ ਕਿ ਉਦਾਸੀ ਵਿੱਚ ਹੈ। ਅੱਜ ਚਿਹਰਾ ਪੜ੍ਹਿਆ ਮਾਂ ਨੇ, ਅਤੇ ਫਿਰ ਉਹ ਮਾਂ ਜਿਹੜੀ ਧਰਮੀ ਮਾਂ, ਨਿਤਨੇਮੀ ਮਾਂ, ਰਹਿਤ ਵਿੱਚ ਪਰਪੱਕ ਮਾਂ, ਆਪਣੇ ਸਿਰ ਦਾ ਸੁਹਾਗ ਪਤੀ ਨੂੰ ਪੰਥ ਵਾਸਤੇ ਕੁਰਬਾਨ ਕਰਨ ਵਾਲੀ ਮਾਂ, ਉਹ ਤਾਂ ਹੋਰ ਉੱਚੀ ਅਵਸਥਾ ਵਾਲੀ ਮਾਂ ਸੀ। ਕਹਿਣ ਲੱਗੀ ਪੁੱਤ, ਅੱਜ ਕੋਈ ਉਦਾਸੀ ਹੈ ਤੇਰੇ ਅੰਦਰ। ਕਹਿਣ ਲੱਗਾ ਮਾਂ, ਅੱਜ ਸਿੰਘਾਂ ਨੂੰ ਵੇਖ ਕੇ ਆਇਆ, ਮਨ ਬੜਾ ਭਰਿਆ। ਆਪਾਂ ਤਾਂ ਰੁੱਖੀ ਮੇਸੀ ਛੱਕ ਲੈਂਦੇ ਹਾਂ, ਮੰਜੇ 'ਤੇ ਸੌਂ ਜਾਂਦੇ ਹਾਂ, ਪਰ ਮੈਂ ਜਿਹੜੇ ਹਾਲਾਤ ਵੇਖ ਕੇ ਆਇਆ ਅੱਜ ਆਪਣੇ ਭਰਾਵਾਂ ਦੇ, ਧਰਮੀ ਭਰਾਵਾਂ ਦੇ, ਮੇਰਾ ਮਨ ਅੰਦਰੋਂ ਰੋਈ ਜਾਂਦਾ। ਆਪਾਂ ਮਾਂ ਜਿੰਨੇ ਜੋਗੇ ਹੈਗੇ ਹਾਂ ਉਹਨਾਂ ਦੀ ਮਦਦ ਕਰੀਏ। ਫਿਰ ਮਾਂ ਕਹਿਣ ਲੱਗੀ, ਪੁੱਤ ਮੈਨੂੰ ਇੰਜ ਜਾਪਦਾ, ਮੇਰੀ ਦਿੱਤੀ ਹੋਈ ਗੁੜਤੀ, ਮੇਰੀ ਦਿੱਤੀ ਹੋਈ ਸਿੱਖਿਆ ਅੱਜ ਫਲੀਭੂਤ ਹੋਈ ਹੈ। ਕਿਉਂਕਿ ਅੱਜ ਮੈਂ ਨਹੀਂ ਕਿਹਾ, ਤੇਰੇ ਅੰਦਰੋਂ ਧਰਮ ਵਾਸਤੇ ਤੜਪ ਦੀ ਗੱਲ ਨਿਕਲੀ ਹੈ। ਫਿਰ ਉਸ ਦਿਨ ਤੋਂ ਇਹਨਾਂ ਨੇ ਸ਼ੁਰੂ ਕੀਤਾ ਜੀ, ਜਿੰਨਾ ਘਰੋਂ ਆਟਾ ਸਰਨਾ, ਦਾਲ ਬਾਣੀ ਬਣਾਉਣਾ, ਮਾਵਾਂ ਮਾਂ ਨੇ ਅਤੇ ਧੀ ਨੇ ਤਿਆਰ ਕਰਨਾ, ਅਤੇ ਰਾਤ ਦੇ ਹਨੇਰੇ ਵਿੱਚ ਭਾਈ ਤਾਰੂ ਸਿੰਘ ਜੀ ਅਤੇ ਭੈਣ ਬੀਬੀ ਤਾਰੋ ਨੇ ਸਿੰਘਾਂ ਨੂੰ ਛਕਾ ਕੇ ਆਉਣਾ, ਬਾਣੀ ਪੜ੍ਹਨ ਵਾਲੇ ਸਿੰਘ, ਨਾਮ ਰਸੀਏ ਸਿੰਘ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪੰਥ ਜੀ ਨੂੰ ਸਮਰਪਿਤ ਸਿੰਘ, ਪ੍ਰਸ਼ਾਦਾ ਛਕ ਕੇ ਉਹਨਾਂ ਨੇ ਜਿੱਥੇ ਅਰਦਾਸ ਕਰਨੀ, ਦਾਣਾ ਪਾਣੀ ਗੁਰੂ ਕਾ ਟਹਿਲ ਭਾਵਨੀ, ਆਪ ਜੀ ਦੇ ਸਿੱਖਾਂ ਸੇਵਕਾਂ ਦੀ ਸੱਚੇ ਪਾਤਸ਼ਾਹ ਲੇਖੇ ਲਾਉਣੀ, ਉੱਥੇ ਉਹਨਾਂ ਨੇ ਇਹ ਵੀ ਅਰਦਾਸ ਵਿੱਚ ਕਹਿਣਾ ਕਿ ਸਤਿਗੁਰੂ ਕਿਰਪਾ ਕਰਿਓ, ਭਾਈ ਤਾਰੂ ਸਿੰਘ ਜੀ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਮੰਨੀਏ ਜਾਂ ਨਾ ਮੰਨੀਏ ਜੀ, ਗੁਰਸਿੱਖਾਂ ਦੀ ਅਰਦਾਸ ਤੁਰ ਦਰਗਾਹੇ ਪਹੁੰਚਦੀ ਹੈ, ਪਰ ਉਹ ਬਾਣੀ ਪੜ੍ਹਨ ਵਾਲਾ ਹੋਵੇ, ਗੁਰੂ ਨੂੰ ਸਮਰਪਿਤ ਹੋਵੇ, ਰਹਿਤ ਨੂੰ ਸਮਰਪਿਤ ਹੋਵੇ, ਕੱਚਾ ਪਿੱਲਾ ਜਿਹਾ ਨਾ ਹੋਵੇ, ਸਿੱਧੀ ਗੁਰੂ ਦੀ ਦਰਗਾਹ ਵਿੱਚ ਉਹਦੀ ਬੇਨਤੀ ਪਹੁੰਚਦੀ ਹੈ, ਪਹੁੰਚਦੀਆਂ ਰਹੀਆਂ ਜੀ। ਓੜਕ ਨੂੰ ਉਹ ਫਲੀਭੂਤ ਹੋਈਆਂ ਅਰਦਾਸਾਂ। ਇਵੇਂ ਹੀ ਸਮਾਂ ਬਤੀਤ ਹੁੰਦਾ ਗਿਆ। ਉੱਧਰ ਜ਼ਕਰੀਆ ਖਾਂ ਲਾਹੌਰ ਦਾ ਸੂਬੇਦਾਰ ਇੱਕ ਵਾਰ ਲਾਹੌਰ ਵਿੱਚ ਬੈਠਾ, ਉਹਦੇ ਕੁਝ ਝੋਲੀ ਚੁੱਕ ਬੈਠੇ, ਕਹਿਣ ਲੱਗਾ ਮੈਂ ਮਾਰਦਾ ਮਾਰਦਾ ਥੱਕ ਗਿਆ, ਸਿੰਘ ਨਹੀਂ ਮੁੱਕਦੇ, ਪਤਾ ਨਹੀਂ ਕਿੱਥੋਂ ਉੱਠਦੇ ਆਉਂਦੇ ਨੇ। ਉੱਥੇ ਬੈਠਾ ਸੀ ਹਰਭਗਤ ਨਿਰੰਜਣੀਆ ਜੋ ਝੋਲੀ ਚੁੱਕ ਸੀ ਸਰਕਾਰ ਦਾ, ਕਹਿਣ ਲੱਗਾ ਜਿੰਨੇ ਮਰਜ਼ੀ ਮਾਰ ਲਓ, ਜਿੰਨਾ ਚਿਰ ਤਾਰੂ ਸਿੰਘ ਵਰਗੇ ਜਿਉਂਦੇ ਆ ਇਹ ਨਹੀਂ ਮੁੱਕਣੇ। ਕਹਿਣ ਲੱਗਾ ਤੇਰੇ ਗੱਲ ਕਹਿਣ ਦਾ ਕੀ ਭਾਵ ਹੈ। ਕਹਿਣ ਲੱਗਾ ਇਤਿਹਾਸ ਨੇ ਨਾ ਜੀ, ਇਤਿਹਾਸਕਾਰਾਂ ਨੇ ਉਹ ਬੋਲ ਦਰਜ ਕੀਤੇ ਹੈ, ਆਪ ਸਹਿ ਉਹ ਦੁੱਖ ਅਰ ਭੁੱਖ, ਦੇਖ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਨ ਦੁੱਖ, ਵਾਣ ਵੱਟ ਅਰ ਕਰੇ ਮਜੂਰੀ, ਸਿੰਘਨ ਪਾਸ ਭੇਜੇ ਜ਼ਰੂਰੀ। ਕਹਿਣ ਲੱਗਾ ਜਿਨ੍ਹਾਂ ਨੂੰ ਤੂੰ ਮਾਰਨ ਦੀ ਗੱਲ ਕਰਦਾ ਨਾ, ਉਹਨਾਂ ਨੂੰ ਜੰਗਲਾਂ ਵਿੱਚ ਰਾਤ ਦੇ ਹਨੇਰੇ ਵਿੱਚ ਭਾਈ ਤਾਰੂ ਸਿੰਘ ਪ੍ਰਸ਼ਾਦਾ ਛਕਾ ਕੇ ਆਉਂਦਾ। ਉਸੇ ਵੇਲੇ ਹੀ ਜ਼ਕਰੀਆ ਖਾਂ ਨੇ ਹੁਕਮ ਦਿੱਤਾ, ਸਿਪਾਹੀ ਭੇਜੇ, ਪਿੰਡ ਪੂਲੇ ਆ ਗਏ ਜੀ। ਇੱਥੇ ਜਦੋਂ ਆਏ ਜ਼ਿਕਰ ਮਿਲਦਾ ਵੀ ਭਾਈ ਤਾਰੂ ਸਿੰਘ ਜੀ ਖੇਤਾਂ ਵਿੱਚ ਕੰਮ ਕਰਨ ਗਏ ਸਨ, ਪਰ ਮਾਂ ਅਤੇ ਭੈਣ ਪ੍ਰਸ਼ਾਦੇ ਪਕਾ ਰਹੀਆਂ ਸਨ, ਦਾਲਾ ਤਿਆਰ ਹੋ ਰਿਹਾ ਸੀ। ਜਦੋਂ ਆਏ ਨਾ ਸਿਪਾਹੀ ਤਾਂ ਮਾਂ ਕਹਿਣ ਲੱਗੀ ਪੁੱਤ ਕਿੱਥੋਂ ਆਏ। ਕਹਿਣ ਲੱਗੇ ਲਾਹੌਰੋਂ। ਮਾਂ ਕਹਿਣ ਲੱਗੀ ਹੱਥ ਮੂੰਹ ਧੋ ਲਓ, ਬੜੀ ਦੂਰੋਂ ਆਏ ਹੋ, ਪਹਿਲਾਂ ਪ੍ਰਸ਼ਾਦਾ ਛਕ ਲਓ। ਕਹਿਣ ਲੱਗੇ ਮਾਂ ਤੂੰ ਜਿਨ੍ਹਾਂ ਨੂੰ ਪ੍ਰਸ਼ਾਦਾ ਪੁੱਛ ਰਹੀ ਆ ਨਾ ਸਾਨੂੰ, ਅਸੀਂ ਤੇਰੇ ਪੁੱਤ ਨੂੰ ਗ੍ਰਿਫਤਾਰ ਕਰਨ ਆਏ ਹਾਂ। ਮਾਂ ਕਹਿਣ ਲੱਗੀ ਮੇਰੇ ਪੁੱਤ ਨੇ ਕੋਈ ਮਾੜਾ ਕਰਮ ਤਾਂ ਕੀਤਾ ਨਹੀਂ, ਉਹ ਤਾਂ ਸਾਰੀ ਦਿਹਾੜੀ ਧਰਮ ਦੀ ਦਸਾਂ ਨੌਵਾਂ ਦੀ ਕਿਰਤ ਕਰਦਾ, ਉਹਦਾ ਕੀ ਕਸੂਰ। ਕਹਿਣ ਲੱਗੇ ਮਾਂ ਕਸੂਰ ਦਾ ਤਾਂ ਸਾਨੂੰ ਵੀ ਪਤਾ ਨਹੀਂ, ਹੁਕਮ ਦੇ ਬੱਧੇ ਆਏ ਹਾਂ ਅਤੇ ਲੈ ਕੇ ਜਾਣਾ। ਇਹ ਗੱਲਾਂ ਚੱਲ ਰਹੀਆਂ ਸਨ, ਭਾਈ ਤਾਰੂ ਸਿੰਘ ਜੀ ਵੀ ਘਰ ਆ ਗਏ। ਜ਼ਿਕਰ ਮਿਲਦਾ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਭੈਣ ਨੂੰ ਵੀ ਕਰ ਲਿਆ। ਪਰ ਇੱਥੇ ਜ਼ਿਕਰ ਮਿਲਦਾ ਵੀ ਜਿੱਥੇ ਪਿੰਡ ਦੇ ਸਿੱਖਾਂ ਨੇ ਵਿਰੋਧ ਕੀਤਾ, ਮੁਸਲਮਾਨ ਭਰਾਵਾਂ ਵੀ ਵਿਰੋਧ ਕੀਤਾ, ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਵਿਰੋਧ ਕੀਤਾ ਵੀ ਨਹੀਂ, ਇਹ ਇੰਨਾ ਨੇਕ ਇਨਸਾਨ ਹੈ, ਇੰਨਾ ਮਿੱਠ ਬੋਲੜਾ ਸੁਭਾਅ, ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਕੋਈ ਮਾੜਾ ਬੋਲ ਨਹੀਂ ਬੋਲਿਆ, ਤੁਸੀਂ ਇਹਦੀ ਭੈਣ ਨੂੰ ਨਹੀਂ ਖੜ ਸਕਦੇ। ਪਿੰਡ ਵਾਲਿਆਂ ਦੇ ਵਿਰੋਧ ਦਾ ਕਰਕੇ ਜੀ ਭੈਣ ਨੂੰ ਛੱਡ ਦਿੱਤਾ ਗਿਆ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਏ। ਜ਼ਿਕਰ ਮਿਲਦਾ ਰਸਤੇ ਵਿੱਚ ਇੱਕ ਰਾਤ ਪੜਾਅ ਕੀਤਾ ਪਿੰਡ ਪੜਾਣਾ, ਅੱਜ ਕੱਲ੍ਹ ਉਹ ਪਾਕਿਸਤਾਨ ਵਿੱਚ ਹੈ। ਉੱਥੇ ਜਦੋਂ ਉੱਥੋਂ ਦੇ ਸਿੱਖਾਂ ਨੂੰ ਪਤਾ ਲੱਗਾ, ਉਹਨਾਂ ਨੇ ਕਿਹਾ ਸੀ ਹਮਲਾ ਕਰਕੇ ਛਡਾ ਲੈਂਦੇ ਹਾਂ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਮੈਨੂੰ ਇੱਕ ਨੂੰ ਛਡਾਓਗੇ ਉਹਦੇ ਬਦਲੇ ਕਈਆਂ ਨੂੰ ਸ਼ਹਾਦਤ ਦੇਣੀ ਪਵੇਗੀ, ਪਰ ਜੇ ਮੈਂ ਇੱਕ ਸ਼ਹਾਦਤ ਦੇ ਦੇਵਾਂਗਾ ਤਾਂ ਮੇਰੇ ਕਈ ਧਰਮੀ ਵੀਰ ਬਚ ਜਾਣਗੇ, ਇਸ ਕਰਕੇ ਤੁਸੀਂ ਮੈਨੂੰ ਨਾ ਛਡਾਓ। ਲਾਹੌਰ ਲਿਜਾਇਆ ਗਿਆ ਜੀ, ਜ਼ਕਰੀਆ ਖਾਂ ਦੇ ਪੇਸ਼ ਕੀਤਾ ਗਿਆ। ਜ਼ਕਰੀਆ ਖਾਂ ਕਹਿਣ ਲੱਗਾ ਵੀ ਤੂੰ ਪ੍ਰਸ਼ਾਦਾ ਛਕਾਉਣਾ ਸਿੰਘਾਂ ਨੂੰ। ਕਹਿਣ ਲੱਗਾ ਵੀ ਮੇਰੇ ਧਰਮੀ ਭਰਾ ਨੇ, ਗੁਰਸਿੱਖ ਭਰਾ ਨੇ, ਅਤੇ ਫਿਰ ਮੈਂ ਕੋਈ ਲੁੱਟਮਾਰ ਨਹੀਂ ਕਰਦਾ, ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਵਿੱਚੋਂ ਹੀ ਲੰਗਰ ਛਕਾਉਣਾ, ਇਹਦੇ ਵਿੱਚ ਮਾੜੀ ਗੱਲ ਕੀ ਹੈ। ਉਹ ਕਹਿਣ ਲੱਗਾ ਮਾੜੀ ਦਾ ਤਾਂ ਪਤਾ ਨਹੀਂ, ਹੁਣ ਜਾਂ ਤੇ ਮੁਸਲਮਾਨ ਬਣ ਜਾ ਅਤੇ ਜਾਂ ਫਿਰ ਤੈਨੂੰ ਸ਼ਹੀਦ ਹੋਣਾ ਪਵੇਗਾ। ਭਾਈ ਸਾਹਿਬ ਜੀ ਕਹਿਣ ਲੱਗੇ ਓੜਕ ਨੂੰ ਤਾਂ ਮਰਨਾ ਹੀ ਆ, ਪਰ ਜੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਮਿਲ ਜਾਵੇਗੀ, ਇਸ ਕਰਕੇ ਮੈਂ ਧਰਮ ਨਹੀਂ ਛੱਡਣਾ। ਜਦੋਂ ਭਾਈ ਸਾਹਿਬ ਜੀ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣ ਦੀ ਗੱਲ ਕੀਤੀ ਨਾ, ਤਾਂ ਜ਼ਕਰੀਆ ਖਾਨ ਕਹਿਣ ਲੱਗਾ, ਸ਼ਬਦ ਉਹਨੇ ਬੜੇ ਸਖਤ ਕਹੇ, ਕਹਿਣ ਲੱਗਾ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਸਿਰ ਦੇ ਕੇਸ ਉਖੇੜ ਦੇਵਾਂਗਾ। भाई साहब जी कहन लगे ये ते गुरु जाने ना कि तू जुतियां मार के मेरे केस उखेड़ने हैं कि जिस गुरु दे लड़ल मैं लगा उस गुरु दे सिख दियां जुतियां ने तेनू अगे ला के नरकां नू ले के जाना ये ते गुरु जानदा है। अग बबूला हो गया जी, नाई मंगवाया गया, केस कट्टण दा हुक्म होया, पर जिक्र मिलदा पी केस कट्टे नहीं सी गए, कतल नहीं सी कीते गए। ओड़क नू मोची मंगवाया, उन्हें फिर जिक्र मिलदा भाई रतन सिंह पंगू बनावें कीता पी जिहड़ा पहला टक लाया ना उन्हें वो रंबी तिखी करके जिस दे नाल जुतियां गंढदे आ मोची सिंह, पहला टक उन्हें मत्थे ते लाया सी, फिर मत्थे तो लाउंदा लाउंदा कन्न दो उत्तों दी इधरों लाया, ओड़क नू अखीरला टक उन्हें पिछे गिची विच लाया ते खोपड़ी उतार दित्ती केसां समेत। जिक्र मिलदा इतिहासकारां कीता भाई साहब जी का शरीर डूंगी खाई विच सुट दिता गया, उत्थों गुरसिखां ने चुक के भाई साहब जी नू धर्मशाला लै आंदा, पर भाई साहब जी श्री जपजी साहब जी का पाठ आरंभ करते हैं, भोग पैंदा फिर आरंभ करते हैं, बस केवल उन्होंने मुख ते श्री जपजी साहब जी का पाठ चल रहा सी। इधर जकरिया खान नू बन पै गया पेशाब का, बड़ी मंदी हालत हुई, नीम हकीम वैद सब बुलाए, कोई रुमाल ना आया। किसी ने कहा, कहन लगे एक नाम रसीए बाणी पढ़न वाले का बचन होया, उहदे कोल माफ़ी मंग लै, तू उहदे केसां दे प्रति नराद भरे बचन कहे सन, फिर उन्हें भी अग्गों बचन कह दिते सी, उहदे कोल माफ़ी मंग लै, गल कोई होर नहीं जापदी। जिक्र मिलदा भाई शबेग सिंह जी नूं विच विचोला पाया गया जकरिया खां वल्लों, भाई तारू सिंह जी कोल आए, भाई तारू सिंह जी नूं कहण लगे, हाड़े कढ़दा पिया जकरिया खां उहनूं बन्न पै गया पेशाब दा, माफ़ी दे दिओ। भाई साहब कहण लगे, माफ़ी मैं कल्ला सिख नहीं दे सकदा, माफ़ी पंथ दे सकदा, पंथ दे विचों पंज गुरसिख दे सकदे ने, ये मेरे कल्ले दे वस दी गल नहीं। उन्हें गुरसिखां तक पहुँच की, उन्होंने कहा भी कीती ते बड़ी माड़ी जकरिया खां ने, पर ओड़क नूं हुण हाड़े कढ़दा पिया। फिर पंज गुरसिखां ने गुरमत्ता कीता, अरदासा कीता भी भाई तारू सिंह जी दे चरणां दा जोड़ा लै जाओ, जकरिया खां दे जिवें जिवें सिर विच मारोगे ना उवें उवें उहनूं रमान आएगा, उहनूं पेशाब आएगा, होर कोई चारा नहीं होएगा। मन गए भाई शबेग सिंह, जोड़ा लै गए, पहलों तो जकरिए खां ने जदों जोड़ा वेख्या गल सुनी तो याद आ गया। असल दे विच ना जी, जदों सिख बाणी पढ़दा नाम जपदा तो रस्ते दे विच बड़ियां प्राप्तियां आउंदियां, जिन्हों रिद्धि सिद्धि का नाम दिता गया, प्रभ जी बसै साध की रसना, उन रिद्धियां सिद्धियां विच एक वाक सिद्धि भी हुंदी है, ਇਹ ਨਿਤਨੇਮੀ ਗੁਰਸਿੱਖਾਂ ਰਹਿਤ ਵਾਲਿਆਂ ਦੇ ਵਿੱਚ ਆਮ ਆ ਜਾਂਦੀ ਹੈ, ਉਹ ਸੁੱਤੇ ਸਿੱਧ ਬਚਨ ਕਰਦੇ ਆ ਪੂਰਾ ਹੋ ਜਾਂਦਾ। ਇਹ ਵਾਕ ਸਿੱਧੀ ਵਾਸਤੇ ਕੋਈ ਖੇਚਲ ਨਹੀਂ ਕਰਨੀ ਪੈਂਦੀ, ਬਸ ਗੁਰਸਿੱਖ ਰਹਿਤ ਵਿੱਚ ਰਹਿੰਦਾ, ਨਿਤਨੇਮ ਕਰਦਾ, ਗੁਰੂ ਨੂੰ ਸਮਰਪਿਤ ਹੈ, ਸੁੱਤੇ ਸਿੱਧ ਇਹ ਰਸਤੇ ਦੇ ਪੜਾਅ ਨੇ, ਪਰ ਜਿਹੜੇ ਇਹਨਾਂ ਦੇ ਵਿੱਚ ਅਟਕ ਕੇ ਰਹਿ ਜਾਂਦੇ ਆ ਉਹ ਪਰਮੇਸ਼ੁਰ ਤੱਕ ਨਹੀਂ ਪਹੁੰਚਦੇ, ਕਈ ਇਹਨਾਂ ਨੂੰ ਵਰਤ ਕੇ ਅਤੇ ਇੱਥੇ ਖੁਸ਼ੀ ਪ੍ਰਾਪਤ ਕਰਕੇ ਰਹਿ ਜਾਂਦੇ ਨੇ ਜੀ। ਜ਼ਿਕਰ ਮਿਲਦਾ ਜਿਵੇਂ ਜਿਵੇਂ ਫਿਰ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਜਕਰੀਆ ਖਾਂ ਦੇ ਸਿਰ ਵਿੱਚ ਵੱਜਦਾ, ਉਹਨੂੰ ਪਿਸ਼ਾਬ ਆਉਂਦਾ, ਉਹ ਫਿਰ ਆਪ ਕਹਿੰਦਾ ਵੀ ਹੋਰ ਮਾਰੋ। ਅਤੇ ਇਹ ਵੀ ਜ਼ਿਕਰ ਆ ਵੀ ਖੋਪੜੀ ਲੱਥਣ ਤੋਂ ਉਪਰੰਤ ਭਾਈ ਸਾਹਿਬ ਜੀ ਜਿੰਦਾ ਰਹੇ, ਹਰ ਵੇਲੇ ਜਪਜੀ ਸਾਹਿਬ ਜੀ ਦਾ ਜਾਪ ਕਰਦੇ ਰਹਿਣਾ। ਓੜਕ ਨੂੰ ਫਿਰ ਅੱਜ ਖੋਪੜੀ ਲੱਥਣ ਤੋਂ 22ਵਾਂ ਦਿਨ ਸੀ, ਅੱਜ ਦਾ ਜਿਹੜਾ ਦਿਨ ਆ ਖੋਪੜੀ ਲੱਥਣ ਤੋਂ ਬਾਅਦ, ਅੱਜ ਦੇ ਦਿਨ ਫਿਰ ਜਕਰੀਆ ਖਾਂ ਨਰਕਾਂ ਨੂੰ ਚਾਲਾ ਮਾਰ ਗਿਆ। ਗੁਰਸਿੱਖਾਂ ਨੇ ਜਾ ਕੇ ਦੱਸਿਆ, ਭਾਈ ਸਾਹਿਬ ਜੀ ਬਚਨ ਪੂਰੇ ਹੋ ਗਏ ਆ, ਜਕਰੀਆ ਖਾਂ ਨਰਕਾਂ ਨੂੰ ਚਲਾ ਗਿਆ। ਭਾਈ ਸਾਹਿਬ ਜੀ ਨੇ ਕਿਹਾ, ਮੇਰੀ ਇੱਕ ਬੇਨਤੀ ਹੈ। ਇਹ ਵੀ ਜ਼ਿਕਰ ਮਿਲਦਾ ਸਿੱਖਾਂ ਨੇ ਕਿਹਾ ਸੀ ਖੋਪਰੀ ਜੋੜ ਦਈਏ, ਕਹਿਣ ਲੱਗੇ ਨਹੀਂ, ਹੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਭੇਦ ਹੋਣ ਨੂੰ ਮਨ ਕਰਦਾ, ਤੁਸੀਂ ਇੱਕ ਕੰਮ ਕਰੋ, ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ। ਭਾਈ ਰਤਨ ਸਿੰਘ ਜੀ ਭੰਗੂ ਨੇ ਜ਼ਿਕਰ ਕੀਤਾ ਇਸ ਗੱਲ ਦਾ, ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਰੋਵਰ ਦਾ ਜਲ ਲਿਆਓ। ਮੇਰੀ ਇੱਛਾ, ਮੈਂ ਇਸ਼ਨਾਨ ਕਰਕੇ ਉਸ ਜਲ ਦੇ ਨਾਲ ਫਿਰ ਸੱਚਖੰਡ ਨੂੰ ਚਾਲਾ ਮਾਰਨਾ। ਸਿੰਘ ਆਏ ਜੀ, ਜਲ ਲੈ ਕੇ ਗਏ। ਅੱਜ ਦੇ ਦਿਨ ਭਾਈ ਸਾਹਿਬ ਜੀ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਰੋਵਰ ਦੇ ਜਲ ਦੇ ਨਾਲ ਇਸ਼ਨਾਨ ਕੀਤਾ ਅਤੇ ਜਪਜੀ ਸਾਹਿਬ 'ਤੇ ਨਿਰੰਤਰ ਚੱਲ ਰਿਹਾ ਸੀ। ਅੱਜ ਫਿਰ ਜਦੋਂ ਤੁਕਾਂ ਪੜ੍ਹੀਆਂ ਨਾ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਭਾਈ ਸਾਹਿਬ ਜੀ ਨੇ ਵੀ ਸੱਚਖੰਡ ਨੂੰ ਚਾਲਾ ਮਾਰ ਦਿੱਤਾ। ਐਸੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ। ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦਾ ਜੀ, ਆਪੋ ਆਪਣੀ ਲਾਈਨ ਆ। ਪਰ ਸਾਡੇ ਜਿਹੜੇ ਮਾਡਲ ਰੋਲ ਆ ਨਾ, ਜਿਹੜੇ ਸਾਡੇ ਹੀਰੋ ਆ, ਅਸੀਂ ਜਿਨ੍ਹਾਂ ਵਰਗੇ ਬਣਨਾ, ਸਾਡੇ ਜਿਹੜੇ ਨਾਇਕ ਆ, ਸਾਹਮਣੇ ਅੱਖਾਂ ਦੇ ਭਾਈ ਤਾਰੂ ਸਿੰਘ ਵਰਗਿਆਂ ਨੂੰ ਰੱਖਣਾ ਚਾਹੀਦਾ। ਕੋਈ ਗੀਤਕਾਰ ਨਹੀਂ, ਕੋਈ ਲੱਚਰ ਗਾਉਣ ਵਾਲਾ ਨਹੀਂ, ਇਹ ਸਾਡੇ ਨਾਇਕ ਨੇ। ਕੋਈ ਨਿਸ਼ਾਨਾ ਤਾਂ ਹੋਵੇ ਨਾ ਸਾਡਾ, ਵੀ ਅਸੀਂ ਕਿੰਨਾ ਵਰਗੇ ਬਣਨਾ, ਅਤੇ ਫਿਰ ਨਿਸ਼ਾਨਾ ਰੱਖੀਏ ਅਸੀਂ ਸ਼ਹੀਦ ਭਾਈ ਤਾਰੂ ਸਿੰਘ ਵਰਗੇ ਬਣਨਾ। ਪਦਾਰਥਾਂ ਨੂੰ ਵੇਖ ਕੇ ਨਹੀਂ ਡੋਲਣਾ, ਮਾਇਆ ਨੂੰ ਵੇਖ ਕੇ ਨਹੀਂ ਡੋਲਣਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਸਮਰਪਿਤ ਰਹਿਣਾ। ਇਹ ਸਾਡੇ ਮਾਡਰਨ ਰੋਲ ਨੇ, ਇਹ ਸ਼ਹੀਦ ਸਿੰਘ, ਅਤੇ ਇਹਨਾਂ ਦੇ ਜੀਵਨ ਨੂੰ ਜਿੰਨਾ ਵੀ ਹੋ ਸਕੇ ਅਸੀਂ ਆਪਣੇ ਜੀਵਨ ਵਿੱਚ ਅਪਣਾਈਏ। ਅਤੇ ਮੈਂ ਸਮਝਦਾ ਅਸੀਂ ਸਾਰਾ ਤਾਂ ਨਹੀਂ, ਕੁਝ ਕੁ ਵੀ ਇਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਪਾਵਾਂਗੇ ਨਾ ਸ਼ਹੀਦ ਸਿੰਘਾਂ ਦੇ, ਸੱਚ ਜਾਣਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਦੇ ਪਾਤਰ ਬਣ ਜਾਵਾਂਗੇ, ਅਸੀਂ ਮਿਹਰ ਦੇ ਪਾਤਰ ਬਣ ਜਾਵਾਂਗੇ। ਅੱਜ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ। ਆਓ, ਜੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰੋਂ ਘਰੋਂ ਅੱਜ ਪਾਵਨ ਪਵਿੱਤਰ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਹੋਈ ਹੈ, ਉਸ ਦੇ ਨਾਲ ਜੁੜਨਾ ਕਰੀਏ। ਸਮੂਹ ਮਾਈ ਭਾਈ ਇੱਕ ਵਾਰੀ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਧਨਾਸਰੀ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਦੁਆਰਾ, ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ। ਸੱਚੇ ਪਾਤਸ਼ਾਹ ਜੀ ਨੇ ਘਰ ਦੂਜਾ, ਦੂਜੇ ਘਰ ਸੁਰ ਤਾਲ ਵਿੱਚ ਇਸ ਸ਼ਬਦ ਨੂੰ ਗਾਇਨ ਦੀ ਆਗਿਆ ਕੀਤੀ ਹੈ। ਅਸ਼ਟਪਦੀਆ, ਅੱਠ ਪਦਿਆਂ ਵਾਲਾ ਇਹ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਿਪੂਰਨ ਪਰਮਾਤਮਾ ਇੱਕ ਹੈ, ਸਮੁੱਚੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਉਹਦੀ ਪਾਲਣਾ ਕਰਨ ਵਾਲਾ ਅਤੇ ਸ਼ਿੰਗਾਰ ਕਰਨ ਵਾਲਾ। ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਐਸੇ ਮਹਾਨ ਅਕਾਲ ਪੁਰਖ ਪਰਮੇਸ਼ਰ ਪਿਤਾ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਾਧਨ ਹੈ ਸਤਿਗੁਰ ਪ੍ਰਸਾਦ। ਸੱਚੇ ਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਹੁੰਦੀ ਹੈ।
ਗੁਰ ਸਾਗਰ ਰਤਨੀ ਭਰਪੂਰੇ,
ਸੰਪਰਦਾਇ ਵਿਦਵਾਨਾਂ ਮਹਾਂਪੁਰਖਾਂ ਨੇ ਅੱਜ ਦੇ ਜੋ ਸ਼ਬਦ ਦੀ ਉਥਾਨਕਾ ਵਰਣਨ ਕੀਤੀ ਹੈ, ਬਟਾਲੇ ਦੇ ਲਾਗੇ ਜੋ ਅਚਲ ਸਾਹਿਬ ਗੁਰਦੁਆਰਾ, ਇੱਥੇ ਜਦੋਂ ਸਿੱਧਾਂ ਨਾਲ ਸੰਵਾਦ ਹੋਇਆ, ਸੱਚੇ ਪਾਤਸ਼ਾਹ ਜੀ ਦੇ ਬਚਨ ਬਿਲਾਸ ਹੋਏ, ਉਹਨਾਂ ਨੇ ਸਵਾਲ ਕੀਤੇ, ਸਤਿਗੁਰਾਂ ਨੇ ਉੱਤਰ ਦਿੱਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਉਸ ਵੇਲੇ ਦਾ, ਛੁਣ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਇਹ ਸ਼ਬਦ ਵੀ ਉਦੋਂ ਸਿੱਧਾਂ ਨੇ ਕੁਝ ਸਵਾਲ ਕੀਤੇ ਅਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਸਵਾਲਾਂ ਦੇ ਉੱਤਰ ਦਿੱਤੇ। ਉਂਝ ਅੱਜ ਦੇ ਸ਼ਬਦ ਦੇ ਵਿੱਚ ਜੋ ਪ੍ਰਕਰਣ ਹੈ, ਬਾਹਰੀ ਤੌਰ 'ਤੇ ਉਦਾਹਰਣ ਦਿੱਤੀ ਹੈ ਵੀ ਜਿਵੇਂ ਸਮੁੰਦਰ ਹੈ ਬੜਾ ਵਿਸ਼ਾਲ, ਉਹਦਾ ਕੋਈ ਉਰਲਾ ਅਤੇ ਪਾਰਲਾ ਕਿਨਾਰਾ ਨਾਪ ਨਹੀਂ ਸਕਦਾ, ਉਹਦੀ ਡੂੰਘਾਈ ਕੋਈ ਮਾਪ ਨਹੀਂ ਸਕਦਾ, ਉਹਦੇ ਵਿੱਚ ਕੀ ਹੀਰੇ ਰਤਨ ਜਵਾਹਰ ਮਾਣਕ ਭਰੇ ਪਏ ਨੇ, ਕਿੰਨੇ ਨੇ, ਕਿੰਨੀ ਗਿਣਤੀ ਵਿੱਚ ਹੈ, ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ। ਅਤੇ ਦੂਸਰਾ ਜ਼ਿਕਰ ਕੀਤਾ ਅੱਜ ਦੇ ਸ਼ਬਦ ਵਿੱਚ ਸਤਿਗੁਰਾਂ ਨੇ ਕਿ ਇਹ ਸਮੁੰਦਰ ਦੇ ਉਲਟ ਇੱਕ ਛੋਟਾ ਜਿਹਾ ਛੱਪੜ, ਜਿਹਦਾ ਪਾਣੀ ਵੀ ਬਦਮੂਹ ਮਾਰਦਾ, ਜਿਹਦੇ ਵਿੱਚ ਵੀ ਚਿੱਕੜ ਹੈ, ਅਤੇ ਸਰੋਵਰ ਦੇ ਕੰਢੇ ਬੈਠਦੇ ਨੇ ਹੰਸ, ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾ ਪਾਲਣ ਜਾਵੇ। ਹੰਸਾਂ ਦੇ ਸਰੋਵਰ ਦੇ ਕਿਨਾਰੇ ਹੰਸ ਮਿਲਣਗੇ, ਛੱਪੜਾਂ ਦੇ ਕਿਨਾਰੇ ਬਗਲੇ ਮਿਲਣਗੇ, ਰੰਗ ਹੰਸ ਦਾ ਵੀ ਚਿੱਟਾ, ਰੰਗ ਬਗਲੇ ਦਾ ਵੀ ਚਿੱਟਾ। ਇਵੇਂ ਬਾਹਰੀ ਉਦਾਹਰਣ ਦੇ ਕਰਕੇ ਅਤੇ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰਾਂ ਨੇ ਇਹ ਦਰਸਾਇਆ ਕਿ ਸਮਰੱਥ ਸਤਿਗੁਰੂ ਜਿਹੜਾ ਹੈ ਉਹ ਸਮੁੰਦਰ ਦੀ ਸਾਗਰ ਦੀ ਨਿਆਈ ਆ, ਉਹਦਾ ਕੋਈ ਅਥਾਹ ਤੇ ਨਹੀਂ ਪਾ ਸਕਦਾ, ਪਰ ਉਸ ਗੁਰੂ ਸਮੁੰਦਰ ਕੋਲ ਜੋ ਗੁਰਸਿੱਖ ਹੰਸਾਂ ਦੀ ਨਿਆਈ ਆ ਉਹ ਬੈਠਦੇ ਨੇ। ਇਸ ਦੇ ਉਲਟ ਇਸ ਧਰਤੀ 'ਤੇ ਦੇਹਧਾਰੀ ਜਾਂ ਜੋ ਹੋਰ ਕਰਮਾਂ ਕਾਂਡਾਂ ਵਿੱਚ ਫਸੇ ਨੇ ਦੇਵੀ ਦੇਵਤਿਆਂ, ਜੋ ਛੱਪੜਾਂ ਦੀ ਨਿਆਈ, ਉਹਨਾਂ ਦੇ ਕੋਲ ਵੀ ਬੈਠੇ ਨੇ ਮਨਮੁੱਖ, ਜਿਹੜੇ ਪੂਰੇ ਗੁਰੂ ਦੀ ਸਾਰ ਨਹੀਂ ਜਾਣਦੇ। ਹੰਸ ਫਿਰ ਸਰੋਵਰ ਵਿੱਚੋਂ ਹੀਰੇ ਮਾਣਕ ਮੋਤੀ ਖਾਂਦੇ ਨੇ, ਹੰਸ ਦਾ ਨਿੱਘ, ਹੰਸ ਸਮੁੰਦਰ ਦੇ ਕੋਲ ਬੈਠਦੇ ਨੇ, ਅਤੇ ਜਿਹੜੇ ਮਨਮੁੱਖ ਹੈ ਉਹ ਛੱਪੜਾਂ ਦੀ ਨਿਆਈ ਫਿਰ ਦੇਹਧਾਰੀ ਗੁਰੂਆਂ ਦੇ ਕੋਲ ਧੱਕੇ ਖਾਂਦੇ ਫਿਰਦੇ ਨੇ। ਸਤਿਗੁਰੂ ਜ਼ਿਕਰ ਕਰਦੇ ਨੇ ਗੁਰਸਾਗਰ ਰਤਨੀ ਭਰਪੂਰੇ, ਜਿਵੇਂ ਇੱਕ ਦਰਿਆ ਇੱਕ ਸਾਗਰ ਬੇਅੰਤ ਗੁਣਾਂ ਨਾਲ ਭਰਪੂਰ ਹੈ, ਰਤਨਾਂ ਨਾਲ ਭਰਪੂਰ ਹੈ, ਇਵੇਂ ਹੀ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ। ਸਮਰੱਥ ਸਤਿਗੁਰੂ ਵੀ ਇੱਕ ਸਾਗਰ ਦੀ ਨਿਆਈ ਹੈ, ਉਹਦੇ ਵਿੱਚ ਵੀ ਬੇਅੰਤ ਵਡਿਆਈਆਂ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹਨ।
ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ।
ਜਿਵੇਂ ਸਰੋਵਰ ਦੇ ਕੰਢੇ ਸਾਗਰ ਦੇ ਕੰਢੇ ਹੰਸ ਕੰਢੇ 'ਤੇ ਰਹਿੰਦੇ ਨੇ ਅਤੇ ਉਹਦੇ ਵਿੱਚੋਂ ਹੀਰੇ ਮਾਣਕ ਮੋਤੀ ਖਾਂਦੇ ਨੇ ਕਿਉਂਕਿ ਉਹਨਾਂ ਦਾ ਖਾਣਾ ਹੀ ਇਵੇਂ ਹੈ, ਇਵੇਂ ਹੀ ਜਦੋਂ ਸਮਰੱਥ ਸਤਿਗੁਰੂ ਜੋ ਸਾਗਰ ਦੀ ਨਿਆਈ ਹੈ, ਜਿਹੜੇ ਗੁਰਸਿੱਖ ਹੰਸਾਂ ਦੀ ਨਿਆਈ ਸਮਰੱਥ ਸਤਿਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ, ਉਹ ਫਿਰ ਉੱਥੋਂ ਨਾਮ ਰੂਪੀ ਅੰਮ੍ਰਿਤ ਦਾ ਚੋਗ ਚੁਗਦੇ ਹਨ ਅਤੇ ਨਹੀਂ ਦੂਰੇ। ਉਹ ਸਮਰੱਥ ਸਤਿਗੁਰੂ ਦੀ ਸ਼ਰਨ ਛੱਡ ਕੇ ਕਿਧਰੇ ਹੋਰ ਨਹੀਂ ਜਾਂਦੇ ਅਤੇ ਪੂਰੇ ਸਤਿਗੁਰੂ ਨੂੰ ਹਰ ਵੇਲੇ ਉਹ ਹਾਜ਼ਰ ਨਾਜ਼ਰ ਸਮਝਦੇ ਹਨ।
ਹਰ ਰਸ ਚੋਗ ਚੁਗੈ ਪ੍ਰਭ ਭਾਵੈ।
ਜਿਵੇਂ ਹੰਸ ਸਾਗਰ ਦੇ ਕੰਢੇ ਰਹਿੰਦੇ ਨੇ, ਹੀਰੇ ਮੋਤੀ ਚੁਗਦੇ ਨੇ, ਇਵੇਂ ਸਮਰੱਥ ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਰਹਿ ਕਰਕੇ ਪਰਮੇਸ਼ਰ ਦੇ ਨਾਮ ਦਾ ਚੋਗਾ ਚੁਗਦੇ ਨੇ, ਗੁਰਸਿੱਖ ਭਾਵ ਨਾਮ ਦਾ ਜਾਪ ਕਰਦੇ ਨੇ, ਬਾਣੀ ਪੜ੍ਹਦੇ ਨੇ ਪ੍ਰਭ ਭਾਵੈ, ਅਤੇ ਫਿਰ ਉਹਨਾਂ ਨੂੰ ਪ੍ਰਾਪਤੀ ਕੀ ਹੁੰਦੀ ਹੈ, ਉਹ ਪੂਰੇ ਅਕਾਲ ਪੁਰਖ ਪਰਮੇਸ਼ਰ ਨੂੰ ਭਾ ਜਾਂਦੇ ਹਨ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਸਰੋਵਰ ਦੇ ਕੰਢੇ ਰਹਿਣ ਵਾਲਾ ਹੰਸ ਬੇਅੰਤ ਪਦਾਰਥਾਂ ਦੀ ਪ੍ਰਾਪਤੀ ਕਰ ਲੈਂਦਾ ਵਾ ਸਾਗਰ ਦੇ ਕੋਲੋਂ, ਅਤੇ ਜੋ ਗੁਰਸਿੱਖ ਪੂਰੇ ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਰਹਿੰਦੇ ਹੈ ਉਹ ਨਾਮ ਰੂਪੀ ਚੋਗ ਚੁਗਦੇ ਆ, ਜਦੋਂ ਨਾਮ ਨਾਲ ਜੁਣੇ ਰਹਿੰਦੇ ਆ ਤੇ ਪ੍ਰਾਣ ਪਤ ਪਾਵੇ, ਪ੍ਰਾਣਾਂ ਦੇ ਪਤੀ ਅਕਾਲ ਪੁਰਖ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ।
ਕਿਆ ਬਗ ਬਪੜਾ ਛਪੜੀ ਨਾਏ।
ਸੱਚੇ ਪਾਤਸ਼ਾਹ ਜੀ ਨੇ ਦੂਸਰਾ ਪੱਖ ਦਰਸਾਇਆ ਕਿ ਬਗਲੇ ਸਾਗਰ ਦੇ ਕੰਢੇ ਨਹੀਂ ਜਾਂਦੇ, ਹੀਰੇ ਮੋਤੀ ਚੁਗਦੇ ਨਹੀਂ, ਕਿਉਂਕਿ ਉਹਨਾਂ ਦੀ ਨਿਗਾਹ ਹੁੰਦੀ ਆ ਡੱਡੀਆਂ ਖਾਣੀਆਂ, ਉਹ ਛੱਪੜ ਦੇ ਕੰਢੇ ਬੈਠਦੇ ਨੇ। ਇਵੇਂ ਹੀ ਮਨਮੁੱਖ ਵੀ ਇਸ ਧਰਤੀ 'ਤੇ ਆਣ ਕੇ ਸਮਰੱਥ ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਤਾਂ ਨਹੀਂ ਜਾਂਦੇ, ਪਰ ਦੇਹਧਾਰੀ ਗੁਰੂ ਜੋ ਛੱਪੜੀਆਂ ਦੀ ਨਿਆਈ ਹੈ ਉਹਨਾਂ ਦੇ ਚਰਨ ਸ਼ਰਨ ਵਿੱਚ ਰਹਿੰਦੇ ਹਨ।
ਕੀਚੜ ਡੂਬੈ ਮੈਲ ਨਾ ਜਾਏ।
ਤੇ ਜਿਵੇਂ ਬਗਲੇ ਨੂੰ ਛੱਪੜੀ ਦੇ ਵਿੱਚੋਂ ਚੁੱਭੀ ਮਾਰਿਆਂ ਚੱਕੜ ਮਿਲਣਾ ਤੇ ਡੱਡੀ ਮਿਲਣੀ ਆ, ਇਵੇਂ ਜਦੋਂ ਦੰਭੀ ਪਖੰਡੀ ਦੇ ਕੋਲ ਰਵਾਂਗੇ ਤੇ ਉਹਨਾਂ ਨੇ ਆਪ ਵੀ ਡੁੱਬਣਾ ਤੇ ਚੇਲੇ ਦੀਏ ਬਹਾਏ, ਚੇਲਿਆਂ ਨੂੰ ਵੀ ਡੋਬ ਦੇਣਾ ਮੈਲ ਨਾ ਜਾਏ। ਪਰ ਅੰਤ ਸ਼ਕਰਨ ਨਿਰਮਲ ਨਹੀਂ ਹੁੰਦਾ
ਰਹਾ।
ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਰੱਖ ਰੱਖ ਚਾਰਨ ਧਰੇ ਵਿਚਾਰੀ।
ਪਰ ਜਿਹੜੇ ਗੁਰਸਿੱਖ ਗੁਰੂ ਦੇ ਉਪਦੇਸ਼ ਤੇ ਚੱਲਦੇ ਹਨ, ਵਿਵੇਕ ਬੁੱਧ ਦੀ ਵਰਤੋਂ ਕਰਦੇ ਆ, ਜਿਹੜਾ ਵਿਵੇਕ ਗੁਰੂ ਵੱਲੋਂ ਮਿਲਦਾ, ਜਿਸ ਦੀ ਹਰ ਵੇਲੇ ਅਰਦਾਸ ਵਿੱਚ ਸਿੱਖ ਜਾਚਨਾ ਕਰਦਾ, ਉਹ ਫਿਰ ਗੁਰੂ ਦੇ ਉਪਦੇਸ਼ ਦੇ ਨਾਲ ਇਸ ਦੁਨੀਆਂ ਦੇ ਵਿੱਚ ਚੱਲਦਾ ਹੋਇਆ ਹਰੇਕ ਕਦਮ ਗੁਰੂ ਦੀ ਭੈ ਭਾਵਨੀ ਵਿੱਚ ਪੁੱਟਦਾ ਹੈ।
ਦੋਬੇ ਦਾ ਛੋੜ ਭਏ ਨਿਰੰਕਾਰੀ।
ਅਜਿਹੇ ਗੁਰਸਿੱਖ ਜਦੋਂ ਗੁਰਸਿੱਖ ਮੀਤ ਚਲੋ ਗੁਰਚਾਲੀ ਦੀ ਚਾਲ ਚੱਲਦੇ ਹਨ, ਉਹਨਾਂ ਦੇ ਅੰਦਰੋਂ ਦੁਬਦਾ ਦਾ ਨਾਸ ਹੋ ਜਾਂਦਾ ਤੇ ਭਏ ਨਿਰੰਕਾਰੀ, ਉਹ ਫਿਰ ਪਰਮੇਸ਼ਰ ਨੂੰ ਭਾ ਜਾਂਦੇ ਹਨ।
ਮੁਕਤ ਪਦਾਰਥ ਹਰ ਰਸ ਚਾਖੇ।
ਅਜਿਹੇ ਗੁਰਸਿੱਖਾਂ ਨੂੰ ਫਿਰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਹਰ ਰਸ ਚਾਖੇ ਕਿਵੇਂ ਹੁੰਦੀ ਹੈ? ਕਿਉਂਕਿ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਨਾਮ ਜਪਦੇ ਦੁਆਰਾ, ਬਾਣੀ ਦੁਆਰਾ, ਨਿਤਨੇਮ ਦੁਆਰਾ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ।
ਆਵਣ ਜਾਣ ਰਹੇ ਗੁਰ ਰਾਖੇ।
ਸਮਰੱਥ ਸਤਿਗੁਰੂ ਸਮਰੱਥਾ ਰੱਖਦਾ, ਉਹ ਫਿਰ ਗੁਰਸਿੱਖਾਂ ਦਾ ਆਉਣਾ ਜਾਣਾ ਕੱਟ ਦਿੰਦਾ। ਗੁਰ ਰਾਖੇ, ਗੁਰੂ ਨੇ ਉਹਨਾਂ ਨੂੰ ਜੰਮਣ ਮਰਨ ਦੇ ਗੇੜ ਵਿੱਚ ਪੈਣ ਤੋਂ ਰੱਖ ਲਿਆ।
ਸਰਵਰ ਹੰਸਾ ਛੋੜ ਨਾ ਜਾਏ।
ਜਿਵੇਂ ਹੰਸ ਮਾਨ ਸਰੋਵਰ ਦਾ ਕੰਢਾ ਨਹੀਂ ਛੱਡਦੇ, ਇਵੇਂ ਗੁਰਸਿੱਖ ਆਪਣੇ ਪੂਰੇ ਸਤਿਗੁਰੂ ਤੇ ਭਰੋਸਾ ਰੱਖ ਕੇ ਗੁਰੂ ਦੀ ਚਰਨ ਸ਼ਰਨ ਨੂੰ ਛੱਡ ਕੇ ਨਹੀਂ ਜਾਂਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਜਦੋਂ ਪ੍ਰੇਮਾ ਭਗਤੀ ਕਰਦੇ ਆ ਤੇ ਸਹਿਜ ਸਮਾਏ, ਸੁਤੇ ਸਿੱਧ ਫਿਰ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਹਨ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ।
ਫਿਰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ। ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਤੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਹਨ।
ਅਕਥ ਕਥਾ ਗੁਰ ਬਚਨੀ ਆਦਰ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਇਹ ਗੱਲਾਂ ਅਕਥ ਹਨ, ਕਥੀਆਂ ਨਹੀਂ ਜਾ ਸਕਦੀਆਂ, ਮਾਣੀਆਂ ਜਾ ਸਕਦੀਆਂ। ਪਰਮੇਸ਼ਰ ਵਿੱਚ ਅਭੇਦ ਹੋਣਾ ਇਹ ਬੜੀ ਦੂਰ ਦੀ ਗੱਲ ਹੈ, ਕਹਿ ਦੇਣਾ ਬੜੀ ਸੌਖੀ ਗੱਲ ਹੈ, ਇਹ ਅਕਥ ਹੈ। ਪਰ ਜਿਹੜਾ ਗੁਰਸਿੱਖ ਸਮਰੱਥ ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਜੁੜਿਆ ਰਹਿੰਦਾ ਨਾ ਤੇ ਗੁਰ ਬਚਨੀ ਆਦਰ, ਗੁਰੂ ਦੇ ਬਚਨਾਂ ਤੇ ਗੁਰੂ ਦੇ ਉਪਦੇਸ਼ ਤੇ ਚੱਲਦਾ, ਇਹ ਮਾਣ ਸਤਿਕਾਰ ਉਹਨੂੰ ਮਿਲ ਜਾਂਦਾ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ।
ਜੋਗੀ ਦਾ ਆਖਰੀ ਅਰਥ ਹੈ ਜੁੜਨਾ, ਜਿਹੜਾ ਜੁੜਿਆ। ਤੇ ਸੁਨ ਮੰਡਲ ਬੜੇ ਆਖਰੀ ਅਰਥ ਹੈ ਜੀ, ਸਮਾਂ ਸੀਮਤ ਹੈ। ਇੱਕ ਅਫੁਰ ਅਵਸਥਾ ਆਉਂਦੀ ਹੈ ਜਿੱਥੇ ਫੁਰਨੇ ਮੁੱਕ ਜਾਂਦੇ ਆ, ਬਿਲਕੁਲ ਸੁਰਤ ਅਤੇ ਸ਼ਬਦ ਦਾ ਮਿਲਾਪ ਹੋ ਜਾਂਦਾ, ਜਿੱਥੇ ਕੋਈ ਫੁਰਨਾ ਨਹੀਂ ਰਹਿੰਦਾ। ਜਦੋਂ ਇੱਕ ਪਰਮੇਸ਼ਰ ਦੇ ਨਾਲ ਜੁੜਨ ਵਾਲਾ ਗੁਰਸਿੱਖ, ਇੱਕ ਸਾਧਕ एक मनुख कहिए इस अवस्था ते पहुंच जांदा है।
नार न पुरख कहो को कैसे,
उथे फिर ये खेड मुक जांदी है। शरीरक जामा भावे ओदा पुरख दा भावे इस्त्री दा, उंज ते जिन्ना चिर आपा शरीरक तल ते जीवने वासना दे तल ते जीवने विपरीत दी कशिश है। मनुख नू इस्त्री दी कशिश है, इस्त्री नू मनुख दी कशिश है। पर जदों अहोर अवस्था विच पहुंच जांदा, सुरत शब्द दा मिलाप हो जांदा, उत्थे फिर ये विपरीत दी कशिश भी मुक जांदी है। नार ना पुरख कहो को कैसे, कोई फर्क नहीं पैंदा, वह इस्त्री है वह पुरख है, वह केवल ते केवल उस दी सुरत परमात्मा विच जुड़ी हुई है, ते वह परमात्मा दा रूप हो जांदे हन।
ते पावन जोत रहे लेवलाई,
पर ये अवस्था उन्हां नूं मिलदी है जिहड़ा तिन्हां भवनां दे जिहड़े गुरसिख धरत पताल ते आकाश, जो इन्हां सारियां नूं पैदा करन वाला, पालना करन वाला, लैणता करन वाला तिन्हां भवनां दे लोकां नूं जीआं नूं उस दे विच लिव लाई सुरत टिका करके रखदे हन।
सुर नर नाथ सच्चे सरणाई,
उस परमेश्वर दी शरण दे विच सुर कहिए देवते, नर कहिए मनुख, ते नाथ नौ नाथां दा जिक्र आउंदा, सारे ही उस दी चरण शरण विच जुड़े हन।
आनंद मूल अनाथ आधारी,
सब तों शिखर दी अवस्था आनंद, इस तों थले बड़ियां अवस्था, इस सब तों श्रोमणी अवस्था आनंद दी। आनंद आनंद सब को कहे आनंद गुरु ते जानिया, पर परमेशर आनंद मूल है, परमेशर सोमा आनंद दा, ते ये सोमा ओनू ही प्राप्त होना जेड़ा सोमे दे मालक नाल जुड़ेगा, जिथों सोमा निकल रहा। आनंद मूल, आनंद दा मूल जो परिपूर्ण परमात्मा, जो अनाथ आधारी, आधारी कही है आसरा ते अनाथ जिन्हां दा कोई नहीं, जो बेआसरियां दा आसरा है।
गुरमुख भगत सहज बिचारी,
भावना वाले गुरसिखां ने मुखी गुरां नाल जुड़ के मुखी गुरां कोलों उपदेश लै करके भगती कीती, बाणी पढ़ी ते सहज विचारी सहज अवस्था तक पहुंच गए।
भगत वशल पै काटन हारे,
परिपूर्ण परमात्मा दा एक सुभा भगत वशल, ओ भगतां नू प्यार करन वाला, ते फिर पै काटन हारे उन्हां दा हरेक तरह दा पै कट देण वाला, सब तों वड्डा पै आ जम्मण मरण दा, ओ वी कट दिंदा है।
हौ मैं मार मिले भगतारे,
पर पै कटण दी अवस्था उदों मिलदी है जदों अंदरों होमे मार होमे दा नास हो जांदा, ते भगतारे जदों परमेशर दा चरना कमलां दा नाम दा हिरदे विच वासा हो जांदा है।
अनक जतन कर काल संताए,
उंज ते मेरे वर्गे आम दुनियावी मनुखां नूं हर वेले मौत दा ही पै रहिंदा पी मैं मरना जावां, मैनूं कुछ हो ना जावे।
मरण लिखाए मंडल मह आए,
क्योंकि एक अटल सच्चाई है मेरे समेत आपां जिन्ने भी हां सारियां दा वापसी दा दिन मौत दा दिन निजत है, ते ए भय बनिया रहिंदा है।
जन्म पदार्थ दुबदा खोवै,
पर इस जन्म पदार्थ नूं कबीर मानस जन्म दुलंब है होए ना बारे बार, जेड़े इस मानस जन्म जन्म पदार्थ नूं पा करके अपने अंदरों दुबदा नाश कर लैंदे हन।
आप न चीनस भ्रम भ्रम रोवै,
जेड़े मनमुख आपां नी चीन दे अपनड़े गिरीवान में सिर नीवां कर देख अपने औगणा वल देखदे नी, कढ़न दी कोशिश नी नी करदे, फिर भ्रम भ्रम रोवे, ਉਹ ਫਿਰ ਵਾਰ ਵਾਰ ਜਨਮਾਂ ਜਨਮਾਂਤਰਾਂ ਦੇ ਗੇੜਿਆਂ ਵਿੱਚ ਪੈਂਦੇ ਹਨ ਅਤੇ ਰੋਂਦੇ ਹਨ।
ਕਹਿਤਾਉ ਪੜ੍ਹਤਾਉ ਸੁਣਤਾਉ ਏਕ,
ਜਿਹੜੇ ਗੁਰਸਿੱਖ ਜਿਹੜੇ ਜਗਿਆਸੂ ਕਹਿਤਾਉ ਮੁੱਖ ਤੋਂ ਕਹਿੰਦੇ ਪੜ੍ਹਦੇ ਹਨ ਤੇ ਸੁਣਤਾਉ ਸੁਣਦੇ ਹਨ ਏਕ। ਇੱਕ ਪਰਮੇਸ਼ਰ ਦਾ ਨਾਮ ਹੀ ਜਿਹੜੇ ਰਸਨਾਂ ਦੁਆਰਾ ਕਹਿੰਦੇ ਹੈ ਪੜ੍ਹਦੇ ਹੈ ਤੇ ਕੰਨਾਂ ਦੁਆਰਾ ਸਰਵਣ ਕਰਦੇ ਹਨ।
ਧੀਰਜ ਧਰਮ ਧਰਣੀ ਧਰ ਟੇਕ।
ਇਸ ਕਰਮ ਕਰਨ ਦੇ ਨਾਲ, ਕਹਿਣ ਦੇ ਨਾਲ, ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਉਸ ਇੱਕ ਪਰਮੇਸ਼ਰ ਦਾ ਨਾਮ ਧਰਣੀ ਧਰ ਟੇਕ। ਧਰਣੀ ਧਰ ਜੋ ਸਮੁੱਚੀ ਧਰਤੀ ਨੂੰ ਆਸਰਾ ਦੇਣ ਵਾਲਾ ਪਰਮੇਸ਼ਰ ਹੈ। ਇਹ ਕਰਮ ਕਰਦਿਆਂ, ਕਹਿੰਦਿਆਂ ਹੋਇਆਂ, ਪੜ੍ਹਦਿਆਂ ਹੋਇਆਂ, ਸੁਣਦਿਆਂ ਹੋਇਆਂ ਉਸ ਇੱਕ ਪਰਮੇਸ਼ਰ ਦਾ ਨਾਮ, ਜਿਹੜੇ ਪਰਮੇਸ਼ਰ ਨੂੰ ਹੀ ਆਸਰਾ ਬਣਾ ਕੇ ਰੱਖਦੇ ਹਨ, ਉਹਨਾਂ ਦੇ ਅੰਦਰ ਫਿਰ ਧੀਰਜ ਅਤੇ ਧਰਮ ਨਿਵਾਸ ਕਰ ਲੈਂਦਾ ਹੈ।
ਜਤ ਸਤ ਸੰਜਮ ਹਿਰਦੈ ਸਮਾਏ।
ਅਨੇਹੇ ਮਨੁੱਖ ਫਿਰ ਨਾ ਸਰੀਰ ਕਰਕੇ ਡੋਲਦੇ, ਨਾ ਇੰਦਰੀਆਂ ਕਰਕੇ ਡੋਲਦੇ, ਨਾ ਮਨ ਕਰਕੇ ਡੋਲਦੇ, ਕਿਉਂਕਿ ਹਿਰਦੈ ਸਮਾਏ, ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ।
ਚੌਥੇ ਪਦ ਕਉ ਜੇ ਮਨ ਪਤੀਆਏ।
ਚੌਥੇ ਪਦ ਦਾ ਨਾਮ ਗੁਰਬਾਣੀ ਵਿੱਚ ਬਹੁਤਾਤ ਵਿੱਚ ਤੁਰਿਆ ਪਦ ਵੀ ਆਇਆ। ਰਜ ਗੁਣ, ਤਮ ਗੁਣ, ਸਤ ਗੁਣ, ਇਹ ਤਿੰਨ ਅਵਸਥਾ ਤੋਂ ਉੱਪਰ ਇੱਕ ਤੁਰਿਆ ਪਦ ਆਉਂਦਾ ਜਿਹਨੂੰ ਚੌਥਾ ਪਦ ਕਹਿੰਦੇ, ਜਿੱਥੇ ਅਫੁਰ ਅਵਸਥਾ ਟਿਕ ਜਾਂਦਾ ਮਨ, ਕੋਈ ਫੁਰਨਾ ਨਹੀਂ, ਕੋਈ ਖਵਾਹਿਸ਼ ਨਹੀਂ, ਕੋਈ ਵਾਸ਼ਨਾ ਨਹੀਂ, ਜੇ ਮਨ ਪਤੀ ਆਏ। ਪਰ ਜਦੋਂ ਮਨ ਟਿਕ ਜਾਂਦਾ, ਮਨ ਪਤੀਜ ਜਾਂਦਾ, ਮਨ ਭਰੋਸਾ ਕਰ ਲੈਂਦਾ ਨਾ, ਪੂਰੇ ਗੁਰੂ ਨੂੰ ਸਮਰਪਿਤ ਹੋ ਜਾਂਦਾ, ਪੂਰੇ ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੋ ਜਾਂਦਾ, ਉਹਦੀ ਸਿੱਖਿਆ ਨੂੰ ਸਮਰਪਿਤ ਹੋ ਜਾਂਦਾ, ਫਿਰ ਉਹਨੂੰ ਚੌਥੇ ਪਦ ਦੀ, ਤੁਰਿਆ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਾਚੇ ਨਿਰਮਲ ਮੈਲ ਨਾ ਲਾਗੇ।
ਜਿਹੜੇ ਉਸ ਸੱਚੇ ਪਰਮੇਸ਼ਰ ਦੇ ਨਾਮ ਨਾਲ ਜੁੜੇ ਰਹਿੰਦੇ ਹਨ, ਉਹ ਨਿਰਮਲ ਹੋ ਜਾਂਦੇ ਹੈ ਤੇ ਮੈਲ ਨਹੀਂ ਲੱਗਦੇ। ਉਹਨਾਂ ਨੂੰ ਮੈਲ ਨਾ ਲੱਗੇ, ਉਹਨਾਂ ਨੂੰ ਫਿਰ ਵਿਸ਼ੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਭਰਮ ਪਾਉ ਪਾਗੇ।
ਗੁਰੂ ਦੇ ਉਪਦੇਸ਼, ਗੁਰੂ ਦੀ ਸਿੱਖਿਆ ਦੁਆਰਾ ਉਹਨਾਂ ਦੇ ਅੰਦਰੋਂ ਹਰੇਕ ਤਰ੍ਹਾਂ ਦਾ ਭਰਮ, ਹਰੇਕ ਤਰ੍ਹਾਂ ਦਾ ਭਾਉ ਨਾਸ ਹੋ ਜਾਂਦਾ ਹੈ।
ਸੂਰਤ ਮੂਰਤ ਆਦਿ ਅਨੂਪ।
ਪਰਿਪੂਰਨ ਪਰਮਾਤਮਾ ਜੋ ਨਿਰੰਕਾਰ ਹੈ, ਜਿਸ ਦਾ ਆਕਾਰ ਕੋਈ ਨਹੀਂ, ਪਰ ਉਹਦੇ ਸਾਰੇ ਹੀ ਆਕਾਰ ਨੇ, ਕਿਉਂਕਿ ਉਹ ਸਾਰਿਆਂ ਦੇ ਅੰਦਰ ਵੱਸਦਾ, ਜੋ ਸੁੰਦਰ ਸਰੂਪ ਵਾਲਾ ਆਦਿ ਅਨੂਪ, ਜਿਸ ਦਾ ਮੁੱਢ ਕੋਈ ਨਹੀਂ ਜਾਣਦਾ, ਅਨੂਪ ਜੋ ਉਪਮਾ ਤੋਂ ਰਹਿਤ ਹੈ।
ਨਾਨਕ ਜਾਚੈ ਸਾਚ ਸਰੂਪ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਅਸੀਂ ਅਜਿਹੇ ਜਾਚੈ ਸਾਚ ਸਰੂਪ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਦੀ ਜਾਚਨਾ ਕਰਦੇ ਹਾਂ। ਪਰ ਜਾਚਨਾ ਵੀ ਪੂਰੇ ਗੁਰੂ ਸਮਰੱਥ ਗੁਰੂ ਕੋਲੋਂ ਕਰਾਂਗੇ ਤੇ ਉਹ ਹੀ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਅਕਾਲ ਪੁਰਖ ਨੂੰ ਮਿਲਾਉਣ ਦੀ ਸਮਰੱਥਾ ਵੀ ਉਸ ਦਾ ਸਰਗੁਣ ਸਰੂਪ ਪੂਰਾ ਗੁਰੂ ਹੀ ਰੱਖਦਾ। ਜੇ ਅਧੂਰੇ ਨਾਲ ਜੋੜਾਂਗੇ ਤੇ ਉਹ ਅਕਾਲ ਪੁਰਖ ਨਾਲ ਨਹੀਂ ਜੋੜ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਰ ਅੰਸ਼ ਸਾਨੂੰ ਸਮਝਾਇਆ ਕਿ ਸਮਰੱਥ ਗੁਰੂ ਨਾਲ ਜੁੜਨਾ ਚਾਹੀਦਾ। ਸਮਰੱਥ ਸਤਿਗੁਰੂ ਸਰਗੁਣ ਸਰੂਪ ਹੈ, ਪਰਮੇਸ਼ਰ ਨਿਰਗੁਣ ਸਰੂਪ ਹੈ, ਸਰਗੁਣ ਸਰੂਪ ਹੀ ਨਿਰਗੁਣ ਸਰੂਪ ਨਾਲ ਮਿਲਾਪ ਕਰਵਾ ਸਕਦਾ। ਇੱਥੇ ਹੀ ਹੁਕਮਨਾਮਾ ਸਾਹਿਬ ਜੀ ਦੀ ਸਮਾਪਤੀ ਹੈ। ਅੱਜ ਸੰਗਰਾਂਦ ਦਾ ਦਿਹਾੜਾ, ਜੋ ਸੰਗਰਾਂਦ ਦੇ ਦਿਹਾੜੇ 'ਤੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਕੀਤਾ, ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ।
ਵਿਦਵਾਨਾਂ ਨੇ ਜਦੋਂ ਸਮੇਂ ਨੂੰ ਨਾਪਿਆ, ਸਮੇਂ ਦੀ ਵੰਡ ਕੀਤੀ, ਜਿਵੇਂ ਤਰਲ ਪਦਾਰਥਾਂ ਨੂੰ ਮਿਲਣ ਵਾਸਤੇ ਲੀਟਰ ਮਿਲੀ ਲੀਟਰ ਦੀ ਇਕਾਈਆਂ ਦੀ ਗਿਣਤੀ ਆਈ, ਨਾਪਣ ਵਾਸਤੇ ਮੀਟਰਾਂ ਸੈਂਟੀਮੀਟਰਾਂ ਦੀ ਗਿਣਤੀ ਆਈ, ਇਵੇਂ ਜਦੋਂ ਸਮੇਂ ਦਾ ਹਿਸਾਬ ਕਿਤਾਬ ਵਿਦਵਾਨਾਂ ਨੇ ਕੀਤਾ, ਦੋ ਤਰ੍ਹਾਂ ਨਾਲ ਸਮੇਂ ਨੂੰ ਨਾਪਿਆ, ਇੱਕ ਸੂਰਜ ਦੀ ਗਤੀ ਦੇ ਨਾਲ, ਇੱਕ ਚੰਦਰਮਾ ਦੀ ਗਤੀ ਦੇ ਨਾਲ। ਦੋਵੇਂ ਤਰ੍ਹਾਂ ਦੇ ਕੈਲੰਡਰ ਹੋਂਦ ਵਿੱਚ ਆਏ, ਇੱਕ ਸੂਰਜ ਦੀ ਗਤੀ ਵਾਲਾ, ਇੱਕ ਚੰਦਰਮਾ ਦੀ ਗਤੀ ਵਾਲਾ। ਇਹਨਾਂ ਦੋਨਾਂ ਦੇ ਵਿੱਚ 11 ਦਿਨਾਂ ਦਾ ਫਰਕ ਹੈ। सूरज दे नाल जो संबंधित कैलेंडर बनता वह 365 दिन ते कुछ मिनटां दा बनता, जिहड़ा चंद्रमा की गिणती वाला कैलेंडर आ वह 354 दिन ते कुछ मिनटां सकिंटां की गिणती वाला बनता, 11 दिनां दा फर्क है। पर धार्मिक जगत दे विच आपां अपने गुरु साहिबान जी की गल करिए, जदों सतगुरां ने जिक्र किया जिहड़े महीनियां दा जिक्र 12 माहां दे विच किया, तुखारी राग विच, माझ राग विच, धन श्री गुरु गोबिंद सिंह साहिब सच्चे पातशाह महाराज जी ने श्री दसम ग्रंथ साहिब जी विच, उन्हां दे विच फिर उन्हां महीनों का जिक्र किया जिहड़े महीने चंद्रमा वाले कैलेंडर विच आउंदे ने। जिथे 12 महीने ने उत्थे गुरबाणी ने 6 रुत्तां का वर्णन किया, रुत्त सरस बसंत माह चेत वैसाख सुख मास जीओ। चेत अते वैसाख दे महीने नूं बसंत रुत दा नाम दिता जी। ग्रीखम रुत अत गाखड़ी जेठ अखाड़े काम जीओ। हाड़ अते जेठ ये दो महीनियां दी जिहड़ी रुत है वह ग्रीखम रुत है। अज तो जिहड़ी रुत शुरू हो रही है, रुत बरस सुहेलिया सावन भादवे आनंद जीओ, इनू वर्खा रुत कहा। सौण अते भादों दे जिहड़े दो महीने है ये वर्खा रुत दे। सतगुरां ने समझाया जिवें जेठ अते हाड़ दीआं धुप्पां आपां वी पिंडे ते हंडा ही चुके हैं जी, अत दी गर्मी लू वगदी है। उस तो बाद जदों सौण दा महीना चढ़दा ते जदों झड़ियां लगदियां, किन्ने सोहणे ये लगियां होईयां झड़ियां मन नूं मोह लैंदियां। बाहरी तौर ते रुत्त दा अंदरूनी तौर ते मन दी अवस्था दे उपर असर पैंदा, बनस्पति ते भी असर पैंदा। बनस्पति सुक गई, सड़ गई, झड़ियां लगियां, हरी भरी हो गई। इवें ही ये आत्मा, क्योंकि जिहड़ा समुचा 12 महाना ये स्टैप बाई स्टैप सच्चे पातशाह जी ने अवस्थावां दा जिक्र किया, आरंभता ते मंगलाचरण की जिहड़ी पौड़ी आ, किरत करम के विछड़े कर कृपा मेलो राम, भी विछड़े आ। असल दे विच जदों तक ये अहसास ही नहीं भी विछड़े आ, उहदे मिलाप का यतन कित्थों करांगे। हुण घरों कोई जी विछड़ गया, अंदर तड़प ही नहीं उहदी भी चला गया, ते उहनूं लभण का यतन कित्थों करांगे। हुण परमेशर नालों विछड़े आ, ये अहसास ही नहीं, उहदी प्राप्ति वास्ते यतन कित्थों करांगे। सच्चाई है अमृत वेले इन्नी नींद प्यारी है, उही उठेगा ना जिहनूं तड़पिया भी मैं रब नूं पाउणा मिलणा विछड़िया। जिन्हों ये तड़पी नहीं वह कहिंदा जी उठिया ही नहीं जाता, उन्हों फिर नींद ढा लैंदी है जी। सच्चे पातशाह जी ने, क्योंकि समा सीमित है साथ नहीं दे रहा, सच्चे पातशाह जी ने अज जो सावण के महीने की प्रारंभता हुई है, सावण सरसी कामणी चरण कमल स्यों प्यार, कि जिवें बाहरी तौर ते जेठ अते हाड़ दीआं धुप्पां तों बाद जदों वर्खा रुत आउंदी है ते बनस्पति प्रफुल्लत हो जाती है ना, इवें विषय विकारां दी अत दर्जे दी तड़प तों उपरंत जदों चरण कमल स्यों प्यार, जदों इस जीवात्मा दा परमेशर दे नाम रूपी चरणा कमलां नाल प्यार पै गया ना, जदों झड़ी लगी ना फिर परमेशर दे नाम रूपी अमृत दी इहदे हिरदे दे अंदर, फिर सावण सरसी कामणी इहदा हिरदा भी रस नाल श्रेष्ठ रस नाल भर गया। जीव इस्त्री दा
मन तन सच्चा रता सच रंग इको नाम आधार।
जिवें बनस्पति मौल गई ना वर्खा रुत नाल झड़ियां दे नाल, ते जदों अंदर परमेशर दे नाम दा मीह वरसिया, ये जीव इस्त्री जुड़ी, इहदा मन इहदा तन परमेशर दे सच्चे नाम दे रंग नाल रंगिया गया। जिवें बनस्पति मौल रही है फिर अंदरों हिरदा भी मौलदा, इको नाम आधार। बड़े आसरे वेख छड़े पर हुण इको ही आसरा नाम दा है।
बिखिया रंग कुड़ावेया दिसन सबे शार।
जेठ हाड़ दियां धुप्पां वांग वेख लिया इस जीव इस्त्री ने आत्मा ने ਵੀ ਵਿਸ਼ੇ ਵਿਕਾਰਾਂ ਦੇ ਰੰਗ ਝੂਠੇ ਆ, ਭੋਗ ਭੋਗ ਕੇ ਵੇਖ ਲਏ ਤੇ ਦਿਸ ਪਿਆ ਵੀ ਦਿਸਨ ਸਭੇ ਸ਼ਾਰ ਇਹ ਨਾਸਵੰਤ ਹਨ।
ਹਰਿ ਅੰਮ अमृत बूंद सुहावनी मिल साधु पीवन हार।
जिवें बारी तौर ते सावन दियां झड़ियां बूंदा वरस दियां बनस्पति मौल दी ना, जदों जीव इस्त्री जुड़दी है परमेश्वर दे नाम दे नाल, मैं अवस्था दस रहा पहुंचिया मैं भी नहीं, ते बड़ी दूर दी गल है, दिल्ली दूर वाली गल है, झरदा जी अमृत नाम भी अंदरों फिर अमृत दियां बूंदा नाम रस डिगदा। भागां वाले है जिहड़े बाणी पढ़दियां पढ़दियां जिन्हां दे गले विच जबान अंदर रस आउंदा, मिठा रस आउण लग पैंदा, बड़ी दूर दी अवस्था सारिआं नूं नसीब नहीं हुंदी। जग मैं उत्तम कढीए विरले केई के हर अमृत बूंद सुहावणी मिल साधु पीवण हार। पर इस नाम रूपी अमृत की बूंद नू चखण दे विरले विरले भागी बनते ने, पर वह बनते ने साधु। इत्थे विद्वाना ने गुरु भी अर्थ किया, बंदगी वाले सतपुरखां दा भी अर्थ किया, भी जिहड़े पूरे गुरु की चरण शरण के नाल जुड़ते ने, फिर वो उपदेश की कमाई करते ने, वो इस सुहावनी अमृत बूंद नू चखण दे भागीदार बन जांदे हन।
वण तिण प्रभ संग मौलिया समरथ पुरख अपार।
सौण दे महीने विच झड़ियां लगियां, रुख भी मौल पए, घा फूस भी मौल पए, वण तिण प्रभ संग मौलिया। पर जिहड़े भागां वाले सौण दे महीने विच परमेशर दे नाम नाल जुड़ गए, परमेशर दे चरणां नाल जुड़ गए, वण कहीए ये मनुखा शरीर ते तिण कहीए ये इंद्रियां, ज्ञान इंद्रिय ते कर्म इंद्रिय, उन्हां दे भी मौल गए, मुक गई वासना, मुक गईआं ख्वाहिशां, मुक गईआं दौड़ां, समर्थ पुरख अपार। पर जिहड़े उस पारावार तों रहत, जिसका कोई पारावार नहीं पा सकता, उस समर्थ दे नाल जुड़ गए।
हर मिलने नो मन लोचदा कर्म मिलावन हार।
कर्म इत्थे जिहड़ा कर्म अखरी अर्थ आया ना जी, इहदा कर्म दा अर्थ है नदर। घालना घालनी है जी जग्यासू ने सिख ने, पर जिहड़ी गुरु परमेशर की नज़र है ना, वो घालना की मिठास नहीं, ये कोई फिक्स नहीं किया जा सकता। इन्ना पाठ करांगे तो नज़र मिल जानी, इन्नी सेवा करांगे नज़र मिल जानी, इन्ना जप तप करांगे नज़र मिल जानी, फिर तो तोल हो गया ना, फिर तो नज़र छोटी होगी तो घालना वड्डी होगी, पर नज़र वड्डी है, कर्म वड्डी है, बख्शिश बख्शिश वड्डी है। हाँ ये मिलदी घालना तो, पर इनू नाप के फिक्स इहदी हद तय नहीं कीती जा सकती भी इन्नी घालना तो उपरंत नज़र मिलनी है, नहीं। ये जिहड़ी कर्म जिहड़ी बख्शिश है ना, ये परमेश्वर दी है। वह भावें एक जपजी साहब वाले ते भी कर दे, एक नितनेम करन वाले ते भी कर दे, भावें कई जन्म निकल जाण नाम ही ना करे, एक नज़र कर्म घालना दी मुहताज नहीं। हर मिलने नूं मन लोचदा, सारियां दा ही मन लोचदा, थोड़ा बहुता जिन्ने जोगा हैगा सिख करदा, पर कर्म मिलावन हार। बस झोली अड के ते हथ अड के उस दी बख्शिश मंगीए, ओहो ही मिला सकदी है।
जिनी सखिए प्रभ पाया हौ तिन कै सद बलिहार।
जेड़े उस दी कर्म दा नदर दे भाईवाल भागीदार बन गए, मिल गया जिन्हां नूं, मुक गई खेड बन गई खेड, जिन्हां ने उस परमेशर नूं पा लिया। सतगुरु जी फरमाउंदे हौ तिन कै सद बलिहार, असी उन्हां तों वी वार ने बलहार ने जाने आ। इस नूं ओह जाण सकदे आ जिहड़े घालना घालदे आ, ओह फिर तां गुरसिखां दा सत्कार करदे आ भी जे इहदे ते कोई कर्म बख्शिश वापरी है ना, ते इह परमेशर दी खुशी दा भागीदार बन गया, उहदी रहमत बख्शिश दा भाईवाल बन गया, भागीदार बन गया। ओह फिर जिहड़े घालना घालण वाले पिछे आ ना, ਉਹ ਅੱਗੇ ਜਿਹੜੇ ਜਾ ਰਹੇ ਨੇ ਉਹਨਾਂ ਦਾ ਸਤਿਕਾਰ ਕਰਦੇ ਹਨ, ਸਤਿਗੁਰੂ ਜੀ ਸਿਖਾਉਂਦੇ ਹਨ ਜਿਨ੍ਹਾਂ ਨੂੰ ਮਿਲ ਗਿਆ ਜਿਨ੍ਹਾਂ ਨੇ ਪਾ ਲਿਆ ਅਸੀਂ ਉਹਨਾਂ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ।
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਸਾਨੂੰ ਸਿਖਾ ਰਹੇ ਆ। ਨਹੀਂ ਨਾ ਮਿਲਿਆ, ਅਰਦਾਸ ਕਰੋ ਹਰ ਜੀ ਮਾਇਆ ਕਰ, ਸਾਡੇ ਤੇ ਵੀ ਕਿਰਪਾ ਕਰ। ਸ਼ਬਦ ਸਵਾਰਨ ਹਾਰ, ਤੇਰੇ ਸ਼ਬਦ ਨਾਲ ਜੁੜੇ ਰਹੀਏ, ਉਪਦੇਸ਼ ਨਾਲ ਨਾਮ ਨਾਲ ਜੁੜੇ ਰਹੀਏ, ਤੇ ਸੋ ਰਜਾਏ ਸਾਡਾ ਇਹ ਮਨੁੱਖਾ ਜਨਮ।
ਸਾਵਣ ਤੇਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ।
ਸਾਉਣ ਦਾ ਮਹੀਨਾ ਉਹਨਾਂ ਗੁਰਮੁਖਾਂ ਵਾਸਤੇ ਸਫਲਾ ਜਿਨ੍ਹਾਂ ਨੇ ਗਲ ਦੇ ਵਿੱਚ ਰਾਮ ਪਰਮੇਸ਼ਰ ਦੇ ਨਾਮ ਦਾ ਹਾਰ ਪਾ ਲਿਆ, ਭਾਵ ਹਰ ਵੇਲੇ ਸਵਾਸ ਸਵਾਸ ਬਾਣੀ ਪੜ੍ਹਦੇ ਹੈ, ਸਿਮਰਨ ਕਰਦੇ ਹੈ, ਜਾਪ ਕਰਦੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖਾ ਜਨਮ ਜਿਹੜਾ ਸਾਉਣ ਦੇ ਮਹੀਨੇ ਦੀ ਨਿਆਈ ਮਿਲਿਆ, ਇਹ ਉਹਨਾਂ ਦਾ ਹੀ ਸਫਲਾ ਜਿਨ੍ਹਾਂ ਨੇ ਗਲ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਹਾਰ ਪਾ ਲਿਆ। ਅਸਲ ਦੇ ਵਿੱਚ ਸਾਨੂੰ ਸਾਰ ਅੰਸ਼ ਉਪਦੇਸ਼ ਮਿਲਿਆ ਵੀ ਸਾਉਣ ਦੇ ਮਹੀਨੇ ਦੀ ਅੱਜ ਆਰੰਭਤਾ ਹੋਈ ਹੈ, ਬਸ ਇੱਕ ਸਾਹ ਵੀ ਉਹਦੀ ਯਾਦ ਤੋਂ ਬਗੈਰ ਜਾਣ ਨਾ ਦਈਏ। ਅਤੇ ਇਹ ਆਪਾਂ ਤਾਂ ਘਾਲਣਾ ਘਾਲਣੀ ਹੈ, ਬਖਸ਼ਿਸ਼ ਉਹਦੇ ਹੱਥ ਹੈ, ਉਹਨੇ ਕਦੋਂ ਪਾਉਣੀ ਹੈ। ਪਰ ਬਖਸ਼ਿਸ਼ ਦਾ ਪਾਤਰ ਉਹੋ ਹੀ ਬਣਦਾ ਜਿਹੜਾ ਘਾਲਣਾ ਘਾਲਦਾ। ਗੁਰੂ ਕਿਰਪਾ ਕਰੇ, ਅੱਜ ਦਾ ਜੋ ਇਤਿਹਾਸ ਆਪਾਂ ਸਰਵਣ ਕੀਤਾ ਸੁਣਾਇਆ, ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕੀਤੀ ਹੈ, ਸੰਗਰਾਂਦ ਦੇ ਹੁਕਮਨਾਮੇ ਦੀ ਵਿਚਾਰ ਕੀਤੀ ਹੈ। ਭੁੱਲਾਂ ਮੇਰੀਆਂ ਮੇਰੀ ਝੋਲੀ ਵਿੱਚ ਪਾ ਦਿਓ, ਮਨੁੱਖ ਭੁੱਲਣ ਆ ਰਿਹਾ ਅਤੇ ਲੱਖ ਭੁੱਲਾਂ। ਉਪਦੇਸ਼ ਗੁਰੂ ਦਾ, ਜਿਹੜਾ ਗੁਰੂ ਦਾ ਉਪਦੇਸ਼ ਹੈ ਉਹ ਤੁਸੀਂ ਗ੍ਰਹਿਣ ਕਰਨਾ। ਅਰਦਾਸ ਕਰਿਓ ਮੈਂ ਵੀ ਗ੍ਰਹਿਣ ਕਰ ਲਵਾਂ ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।